ਕਰਨੋ ਸਮਚੀਨ ਦੋਹਰੰ ਲਾਤ ਪ੍ਰਹਾਰੀ ਪ੍ਰਭੂ ਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਛਤਰ ਤਖ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਰਾਸ ਸਾਹਿਬ ਜੀ ਦੀ ਗੁਰਬਾਣੀ ਸਰਵਣ ਕੀਤੀ ਹੈ। ਹਰ ਰੋਜ਼ ਗੁਰੂ ਸਾਹਿਬ ਜੀ ਦੀ ਹਜੂਰੀ ਚ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਆਂ। ਕੱਲ ਆਪਾਂ ਜੋ ਗੁਰਸਿੱਖੋ ਪ੍ਰਸੰਗ ਜੋ ਕਿ ਸਰਵਣ ਕੀਤਾ ਹੈ, ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਰਹਿਮਤ ਕਰੋ, ਕਿਰਪਾ ਕਰੋ, ਮੇਰੇ ਹਿਰਦੇ ਵਿਚ ਇੱਛਾ ਹੈ ਕਿ ਮੈਂ ਕਾਬੇ ਦੇ ਦਰਸ਼ਨ ਜਾ ਕਰਕੇ ਕਰਾਂ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਜਿਹੜੇ ਤੇਰੇ ਮਨ ਦੀ ਮਨੋਰਥ ਇਹ ਹੈ ਤੇ ਤੈਨੂੰ ਅਸੀਂ ਉਹ ਵੀ ਦਿਖਾ ਦਿੰਦੇ ਹਾਂ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਜਿਸ ਸਮੇਂ ਮੱਕੇ ਦੇ ਵਿਚ ਪਹੁੰਚੇ, ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਿਆਂ ਜਾ ਕਰਕੇ ਹੁਣ ਸਾਹਮਣੇ ਜੋ ਤੂੰ ਵੇਖਣਾ ਚਾਹੁੰਦਾ ਦੇਖ ਆ। ਭਾਈ ਮਰਦਾਨਾ ਜੀ ਅੰਦਰ ਜਾਣ ਲੱਗੇ, ਉਥੋਂ ਦੇ ਪੁਜਾਰੀਆਂ ਨੇ ਭਾਈ ਮਰਦਾਨਾ ਜੀ ਨੂੰ ਰੋਕ ਦਿੱਤਾ ਕਿ ਤੂੰ ਅੰਦਰ ਨਹੀਂ ਜਾ ਸਕਦਾ, ਕਿਉਂਕਿ ਅੰਦਰ ਕੇਵਲ ਤੇ ਕੇਵਲ ਜੋ ਮੁਸਲਮਾਨ ਹਨ ਉਨ੍ਹਾਂ ਨੂੰ ਅੰਦਰ ਜਾਣ ਦਾ ਹੁਕਮ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੈਂ ਵੀ ਤਾਂ ਜੋ ਕਿ ਇਸੇ ਪ੍ਰਕਾਰ ਹੀ ਜਿਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਧਰਮ ਹੈ ਮੇਰਾ ਵੀ ਤੇ ਇਹੀ ਧਰਮ ਹੈ। ਕਹਿਣ ਲੱਗੇ ਜੇ ਫਿਰ ਅੰਦਰ ਜਾਣਾ ਪਰ ਇੱਕ ਗੱਲ ਦੀ ਹੋਰ ਮਨਾਹੀ ਹੈ, ਉਹ ਕੀ ਹੈ ਕਿ ਤੈਨੂੰ ਅੱਖਾਂ ਦੇ ਅੱਗੇ ਪੱਟੀ ਬੰਨਣੀ ਪਵੇ। ਭਾਈ ਮਰਦਾਨਾ ਜੀ ਵਾਪਸ ਆ ਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗੁਰੂ ਸਾਹਿਬ ਨੂੰ ਕਹਿਣ ਲੱਗੇ, ਸਤਿਗੁਰੂ ਸਾਹਿਬ ਜੀ ਮੈਂ ਨਹੀਂ ਕੁਛ ਵੀ ਵੇਖ ਕਰਕੇ ਆਇਆ, ਉਹ ਤੇ ਅੱਖਾਂ ਅੱਗੇ ਪੱਟੀ ਬੰਨਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਜਾ ਹੁਣ ਚਲੇ ਜਾ, ਤੈਨੂੰ ਕੋਈ ਵੀ ਨਹੀਂ ਵੇਖ ਸਕੇਗਾ। ਤੋ ਭਾਈ ਮਰਦਾਨਾ ਜੀ ਫਿਰ ਅੰਦਰ ਗਏ, ਜਾ ਕਰਕੇ ਵੇਖਿਆ ਇੱਕ ਪੱਥਰ ਪਿਆ ਤੇ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ। ਸੋ ਉਸ ਤੋਂ ਉਪਰੰਤ ਜਿਸ ਤਰੀਕੇ ਦੇ ਨਾਲ ਭਾਈ ਮਰਦਾਨਾ ਨੇ ਜੋ ਕੁਛ ਅੰਦਰ ਦੇਖਿਆ ਤੇ ਉਥੇ ਰਾਤ ਬਤੀਤ ਕੀਤੀ, ਰਾਤ ਦਾ ਸਮਾਂ ਹੋਇਆ ਜਿਸ ਸਮੇਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਿਰਾਜੇ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਚਰਨ ਹਨ ਨਾ ਗੁਰਮੁਖ ਪਿਆਰਿਓ, ਉਹ ਚਰਨ ਉਸ ਸਮੇਂ ਕਾਬੇ ਵੱਲ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਿਰਾਜੇ ਨੇ, ਚਰਨ ਕਾਬੇ ਵੱਲ ਨੇ। ਇਸੇ ਤਰ੍ਹਾਂ ਹੀ ਤਿੰਨ ਪਹਿਰ ਜਦੋਂ ਰਾਤ ਬਤੀਤ ਹੋਈ, ਇੱਕ ਪਹਿਰ ਰਹਿ ਰਹੀ ਸੀ, ਉਸ ਸਮੇਂ ਇਥੋਂ ਦਾ ਇੱਕ ਮੁਲਾਣਾ ਜਿਸਦਾ ਨਾਮ ਜੀਵਨ ਨਾਮ ਸੀ, ਜੀਵਨ ਨਾਮ ਦਾ ਇਹ ਮੁੱਲਾ ਝਾੜੂ ਦੇਣ ਵਾਸਤੇ ਉਥੇ ਪਹੁੰਚਿਆ, ਉਸਨੇ ਵੇਖਿਆ ਕਿ ਕੌਣ ਮਨੁੱਖ ਹੈ ਜਿਸ ਨੇ ਕਾਬੇ ਵੱਲ ਆਪਣੇ ਪੈਰ ਕੀਤੇ ਹੋਏ ਨੇ, ਆਪਣੇ ਚਰਨ ਕੀਤੇ ਨੇ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆ ਗਿਆ। ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਣ ਕਰਕੇ ਬੜੇ ਹੀ ਇਸ ਨੇ ਮਾੜੇ ਜਿਹੜੇ ਬਚਨ ਸਨ ਉਹ ਬੋਲਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਇਸ ਕਾਬੇ ਵੱਲ ਆਪਣੇ ਪੈਰ ਕਿਉਂ ਕੀਤੇ ਹੋਏ ਨੇ। ਬਹੁਤ ਕਠੋਰ ਬਚਨ ਬੋਲੀ ਜਾ ਰਿਹਾ। ਕਿਉਂ ਬੋਲੀ ਜਾ ਰਿਹਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖ ਪਿਆਰਿਓ ਇਸ ਨੂੰ ਪਤਾ ਹੀ ਨਹੀਂ ਗੁਰੂ ਸਾਹਿਬ ਜੀ ਦੇ ਬਾਰੇ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਆਮ ਜਾਣਦਾ, ਇਸ ਤਰੀਕੇ ਦੇ ਨਾਲ ਆਮ ਜਾਣਦੇ ਹੋਏ ਨੇ ਇਸ ਨੇ ਇੱਕ ਵੱਡਾ ਉਗਣ ਕਰ ਲਿਆ। ਜਿਸ ਪ੍ਰਕਾਰ ਹੁਣ ਅੱਗੇ ਪਾਵਨ ਪਵਿੱਤਰ ਇਤਿਹਾਸ ਆ ਰਿਹਾ, ਗੁਰੂ ਸਾਹਿਬ ਨੂੰ ਕੌੜੇ ਬਚਨ ਬੋਲੇ, ਬਚਨ ਬੋਲਦਿਆਂ ਬੋਲਦਿਆਂ ਹੀ ਜਿਸ ਪ੍ਰਕਾਰ ਇਸ ਨੇ ਮਾੜਾ ਇੱਕ ਹੋਰ ਉਗਣ ਕੀਤਾ, ਆਓ ਮਨ ਚ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਲਾਤ ਪ੍ਰਹਾਰੀ ਪ੍ਰਭੂ ਕੋ ਜੀਵਨ ਅਤ ਮਤਹੀਨ।
ਇਸ ਜੀਵਨ ਨਾਮ ਦਾ ਜਿਹੜਾ ਮੁੱਲ ਹੈ, ਇਸ ਨੇ ਗੁਰਮੁਖੋ ਹਿਰਦੇ ਦੇ ਵਿਚ ਕ੍ਰੋਧ ਧਾਰਨ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਜ਼ੋਰ ਦੀ ਲੱਤ ਮਾਰੀ ਹੈ।
ਬਹੁ ਬੋਲਤ ਦੁਰਭਜਨ ਕੋ ਔਰ ਨਾਰਨ ਸਾਮਚੀਨ,
ਤੇ ਲੱਤ ਵੀ ਮਾਰ ਦਿੱਤੀ ਤੇ ਬੜੇ ਜਿਆਦਾ ਮਾੜੇ ਬਚਨ ਵੀ ਬੋਲੀ ਜਾ ਰਿਹਾ। ਜਿਸ ਪ੍ਰਕਾਰ ਹੋਰਨਾਂ ਮਨੁੱਖਾਂ ਵਾਂਗੂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਆਮ ਮਨੁੱਖਾਂ ਦੀ ਨਿਆਈ ਇਸ ਨੇ ਜਾਣਿਆ ਹੈ।
ਕਵਿਤ ਕਤ ਹੂੰ ਪਿਆਏ ਕੂ ਹੈ ਮਤ ਅਣਜਾਣ ਤੇਰੇ।
ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਆਪ ਜੀ ਕਿੱਥੋਂ ਆਏ ਹੋ ਤੇ ਆਪ ਜੀ ਦੀ ਮਤ ਕਿਹੜੀ ਹੈ? ਅਣਜਾਣ ਹੋ ਜੋ ਆਪ ਜੀ ਨੂੰ ਇਸ ਜਗ੍ਹਾ ਤੇ ਆਣ ਕਰਕੇ ਕੋਈ ਸਮਝ ਨਹੀਂ ਹੈ।
ਨੰਦਰ ਰਸੂਲ ਦੇਸ਼ ਚਰਨ ਪਸਾਰੇ ਹੈ।
ਤੇ ਇਹ ਜੋ ਸਾਡੇ ਮੁਹੰਮਦ ਸਾਹਿਬ ਦਾ ਮੰਦਰ ਹੈ, ਇਸ ਮੰਦਰ ਦੇ ਵੱਲ ਤੁਸੀਂ ਆਣ ਕਰਕੇ ਆਪਣੇ ਚਰਨ ਕੀਤੇ ਹਨ।
ਕੌਣ ਹੈ ਇਮਾਨ ਤੇਰੋ, ਹਿੰਦੂ ਕਹਿ ਤੁਰਕ ਟੇਰੋ।
ਤੇ ਆਪ ਜੀ ਦਾ ਇਮਾਨ ਕੀ ਹੈ? ਤੇ ਜੀਵਨ ਨਾਮ ਮੁੱਲਾ ਕਹੀ ਜਾ ਰਿਹਾ ਗੁਰੂ ਸਾਹਿਬ ਨੂੰ ਕਿ ਤੁਹਾਡਾ ਇਮਾਨ ਵੀ ਕੀ ਹੈ, ਧਰਮ ਕਿਹੜਾ ਆਪ ਜੀ ਦਾ? ਇਸ ਕਰਕੇ ਦੱਸਣਾ ਕਰੋ, ਆਪ ਜੀ ਹਿੰਦੂ ਹੋ ਜਾਂ ਮੁਸਲਮਾਨ, ਇਨ੍ਹਾਂ ਦੋਹਾਂ ਧਰਮਾਂ ਦੇ ਵਿੱਚੋਂ ਕਿਸ ਧਰਮ ਨੂੰ ਧਾਰਨ ਕਰਨ ਵਾਲੇ ਹੋ?
ਉੱਠ ਕੇ ਨਿਕਸ ਦਿਨ ਤੋਹੇ ਦੁਖ ਵਾਰੇ ਹੈ।
ਇਸ ਕਰਕੇ ਉੱਠ ਕਰਕੇ ਨਿਕਸ ਇਸ ਜਗ੍ਹਾ ਤੋਂ ਆਪ ਜੀ ਨਿਕਲ ਜਾਣਾ ਕਰੋ ਛੇਤੀ ਦੇ ਨਾਲ, ਨਹੀਂ ਤਾਂ ਆਪ ਜੀ ਦੇ ਜਿਹੜੇ ਦਿਨ ਹਨ ਨਾ, ਜਿਹੜਾ ਦਿਨ ਆਉਣ ਵਾਲਾ ਬੜਾ ਦੁਖਦਾਇਕ ਹੋਵੇਗਾ।
ਐਸੋ ਥਾਨ ਕੌਣ ਕਾਜ ਆਇਓ ਤੈ ਨਿਲਾਜ ਦੌਰ।
ਤੇ ਇਸ ਕਰਕੇ ਜਿਹੜਾ ਇਹੋ ਜਿਹਾ ਅਸਥਾਨ ਹੈ ਨਾ, ਸਾਡਾ ਧਰਮ ਅਸਥਾਨ ਹੈ ਇਹ, ਇਸ ਅਸਥਾਨ ਉੱਤੇ ਕਿਹੜੇ ਕਾਰਜ ਵਾਸਤੇ ਤੂੰ ਆਇਆ ਨਿਲਾਜ, ਇਸ ਕਰਕੇ ਇਥੋਂ ਦੌੜ ਜਾਣਾ ਕਰ, ਸਾਡੇ ਸਾਹਮਣੇ ਟਿਕਣਾ ਨਾ ਕਰ। ਤੂੰ
ਜਾਨੀ ਨਾ ਸਿਫਤ ਜੋ ਮੁਹੰਮਦ ਵਿਸਾਰੇ ਹੈ।
ਤੂੰ ਤਾਂ ਆਪਣੇ ਭਾਵ ਕੇ ਹਿਰਦੇ ਦੇ ਵਿੱਚੋਂ ਮੁਹੰਮਦ ਨੂੰ ਵਿਸਾਰ ਦਿੱਤਾ, ਤੇ ਇਸ ਅਸਥਾਨ ਦੀ ਜਿਹੜੀ ਸਿਫਤ ਹੈ ਨਾ, ਤੂੰ ਉਸ ਸਿਫਤ ਨੂੰ ਵੀ ਆਪਣੇ ਹਿਰਦੇ ਵਿੱਚ ਧਾਰ ਨਹੀਂ ਕੀਤਾ ਹੈ।
ਰੋਣ ਸੁਣ ਬੈਨ ਗੁਣ ਐਨ ਗਤ ਦੈਨ ਬੋਲੇ।
ਤੇ ਗੁਰਮੁਖੋ, ਇਸ ਦੇ ਕੌੜੇ ਬਚਨਾਂ ਨੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬੜੇ ਚੰਗੇ ਤਰੀਕੇ ਨਾਲ ਸੁਣਦੇ ਰਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਇਸ ਨੂੰ ਅੱਗੋਂ ਗੁਰਮੁਖ ਪਿਆਰਿਓ ਮਾੜਾ ਬਚਨ ਨਹੀਂ ਬੋਲਿਆ। ਸਤਿਗੁਰੂ ਸਾਹਿਬ ਜੀ ਨੇ ਆਪਣੇ ਕੰਨਾਂ ਦੇ ਵਿਚ ਗੁਣਾਂ ਦੇ ਘਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬਚਨ ਸੁਣੇ। ਹੁਣ ਇਸ ਨੂੰ ਗੁਰਮੁਖ ਪਿਆਰਿਓ ਗਤ ਦੇਣ, ਸ੍ਰਿਸ਼ਟ ਮਤ ਦੇਣ ਵਾਸਤੇ ਗੁਰੂ ਸਾਹਿਬ ਜੀ ਆਪਣੇ ਪਾਵਨ ਪੁੱਤਰ ਮੁਖਾਰਬਿੰਦ ਤੋਂ ਬੋਲੇ ਹਨ।
ਚਲਤ ਚਲਤ ਮਗ ਪਗ ਹਮ ਹਾਰੇ ਹੈ।
ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਭਾਈ, ਬਹੁਤ ਰਸਤਾ ਪੈਂਡਾ ਅਸੀਂ ਤੈਅ ਕੀਤਾ, ਤੇ ਰਸਤੇ ਵਿਚ ਚਲਦਿਆਂ ਚਲਦਿਆਂ ਇਸ ਕਰਕੇ ਜਿਹੜੇ ਸਾਡੇ ਚਰਨ ਹਨ ਨਾ, ਸਾਡੇ ਪੈਰ ਜਿਹੜੇ ਇਹ ਥੱਕ ਗਏ ਨੇ, ਇਸ ਕਰਕੇ ਥੱਕਣ ਦੇ ਕਾਰਨ ਜੋ ਕਿ ਇਸ ਕਰਕੇ ਜੋ ਅਸੀਂ ਇਧਰ ਨੂੰ ਚਰਨ ਕਰ ਬੈਠੇ ਹਾਂ।
ਕਵਿਤ ਚਲੇ ਪੰਥ ਪਯੋ ਸ਼ਰਮ ਥਾਕ ਪਏ ਦੇਹ ਬਾਲ।
ਇਸ ਕਰਕੇ ਚਲਦਿਆਂ ਚਲਦਿਆਂ ਸਾਨੂੰ ਬਹੁਤੀ ਜ਼ਿਆਦਾ ਥਕਾਵਟ ਹੋ ਗਈ, ਕਿਤੇ ਆਰਾਮ ਨਹੀਂ ਕੀਤਾ, ਬਹੁਤੇ ਬਹਿਬਲ ਭਾਵ ਕੇ ਵਿਆਕੁਲ ਹੋਣ ਦੇ ਕਾਰਨ ਸਭ ਕੁਛ ਹੋਇਆ ਹੈ।
ਉਹ ਸੁਧ ਰਹੀ ਨਹਿ ਪੈਰ ਕਿਥ ਕੀਜੀਏ।
ਤੇ ਇੰਨੇ ਜ਼ਿਆਦਾ ਅਸੀਂ ਥੱਕ ਗਏ ਸੀ ਚਲਦੇ ਚਲਦੇ, ਕਿਉਂਕਿ ਬੜਾ ਰਸਤਾ ਪੈਂਡਾ ਤੈਅ ਕੀਤਾ, ਤੇ ਇਸ ਕਰਕੇ ਚਲਦਿਆਂ ਚਲਦਿਆਂ ਸਾਨੂੰ ਕੋਈ ਸੁਧ ਨਹੀਂ ਰਹੀ, ਤੇ ਜਦੋਂ ਸੁਧ ਨਹੀਂ ਨਾ ਰਹੀ ਤੇ ਇਸ ਕਰਕੇ ਪੈਰ ਕਿਸ ਕੀਤੀਏ, ਸਾਨੂੰ ਇਹ ਵੀ ਖਬਰ ਨਹੀਂ ਰਹੀ ਕਿ ਅਸੀਂ ਹੁਣ ਪੈਰ ਕਿਸ ਬੰਨੇ ਕਰ ਲੈਣਾ ਕਰੀਏ।
ਕਯੋ ਅਣਜਾਣ ਦੂਸ਼ ਜਾਂ ਤੇ ਕੀਜਾ ਥੋਰੋ ਰੋਸ।
ਇਹ ਮੁੱਲਾ, ਅਸੀਂ ਅਣਜਾਣ ਸੀ, ਪਤਾ ਨਹੀਂ ਲੱਗਾ, ਤੇ ਤੂੰ ਆਪਣੇ ਮਨ ਦੇ ਵਿਚ ਜਿਹੜਾ ਰੋਸ ਕਰ ਰਿਹਾ ਨਾ ਬਹੁਤ ਜ਼ਿਆਦਾ, ਇਸ ਰੋਸ ਨੂੰ ਥੋੜਾ ਕਰ ਲੈਣਾ ਕਰ।
ਇਸ ਅਬ ਕੀਜਾ ਮਮ ਚਰਨ ਗਹੀਜੀਏ।
ਤੇ ਹੁਣ ਇਸ ਤਰ੍ਹਾਂ ਕਰ, ਅਸੀਂ ਤੇ ਅਣਜਾਣ ਸੀ, ਹੁਣ ਤੂੰ ਇਸ ਤਰ੍ਹਾਂ ਕਰ, ਜਿਹੜੇ ਸਾਡੇ ਚਰਨ ਹਨ ਨਾ, ਇਨ੍ਹਾਂ ਚਰਨਾਂ ਨੂੰ ਫੜ ਕਰਕੇ ਤੂੰ ਜਿਵੇਂ ਕਰਨੀ ਚਾਹੁੰਦਾ ਕਰ ਲੈਣਾ ਕਰ।
ਉੱਠਨੇ ਕੋ ਜ਼ੋਰ ਨਾ ਹੈ ਜਾਂ ਤੇ ਕਹੋ ਤੁਝ ਪਾਹੇ।
ਤੇ ਸਾਡੇ ਤੂੰ ਚਰਨ ਫੜ ਲੈ, ਕਿਉਂਕਿ ਸਾਡੇ ਵਿਚ ਉੱਠਣ ਦਾ ਬਲ ਨਹੀਂ, ਅਸੀਂ ਬਹੁਤ ਜ਼ਿਆਦਾ ਥੱਕੇ ਹੋਏ ਆ, ਇਸ ਕਰਕੇ ਸਾਡੇ ਵਿਚ ਕੋਈ ਬਲ ਨਹੀਂ ਹੈ, ਤੇ ਜਾਂ ਤੇ ਕਹੋ ਤੁਝ ਪਾਹੇ, ਇਸ ਕਰਕੇ ਅਸੀਂ ਤੇਰੇ ਤਾਂ ਕਹਿੰਦੇ ਆ ਕਿ ਤੂੰ ਸਾਡੇ ਹੁਣ ਚਰਨਾਂ ਨੂੰ ਫੜ ਕਰਕੇ
ਐਂਚੋ ਨਿਜ ਹੱਥ ਸੰਗ ਔਰ ਦਿਸ ਕੀਜੀਏ।
ਤੇ ਖਿੱਚ ਕਰਕੇ ਨਾ ਆਪਣੇ ਹੱਥਾਂ ਦੇ ਨਾਲ ਸਾਡੇ ਚਰਨਾਂ ਨੂੰ, ਤੇ ਜਿੱਧਰ ਤੇਰਾ ਕਾਬਾ ਨਹੀਂ ਹੈ ਨਾ, ਉਧਰ ਉਸ ਦਿਸ਼ਾ ਵੱਲ, ਹੋਰ ਦਿਸ਼ਾ ਵੱਲ ਇਨ੍ਹਾਂ ਚਰਨਾਂ ਨੂੰ ਕਰ ਦੇਣਾ ਕਰ।
ਆਏ ਪ੍ਰਦੇਸੀ ਨਹਿ ਜਾਣੇ ਹਮ ਬਾਤ ਐਸੀ।
ਅਸੀਂ ਤਾਂ ਭਾਈ ਪ੍ਰਦੇਸੀ ਆਏ ਆ ਬੜੀ ਦੂਰੋਂ ਚੱਲ ਕਰਕੇ ਇੱਥੇ, ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਹਨ ਨਾ, ਉਹਨਾਂ ਨੂੰ ਜਾਣਦੇ ਨਹੀਂ ਹਾਂ।
ਜੈਸੀ ਭਾਵੇ ਤੈਸੀ ਕਰ ਚਿੱਤ ਮੈਂ ਨਾ ਖੀਜੀਏ।
ਤੇ ਕਿਉਂ ਚਿੱਤ ਦੇ ਵਿਚ ਮੁੱਲਾ ਤੂੰ ਖਿੱਚਦਾ? ਜਿਵੇਂ ਤੇਰੇ ਮਨ ਦੇ ਵਿਚ ਆਉਂਦਾ ਉਵੇਂ ਕਰ ਲੈ। ਜੇ ਤੈਨੂੰ ਸਾਡੇ ਚਰਨ ਜਿਹੜੇ ਇਧਰ ਨੀ ਨਾ ਚੰਗੇ ਲੱਗਦੇ ਕਿ ਅਸੀਂ ਕਾਬੇ ਨੂੰ ਕੀਤੇ ਨੇ, ਫੜ ਕਰਕੇ ਨਾ ਚਰਨਾਂ ਨੂੰ ਦੂਸਰੇ ਬੰਨੇ ਕਰ ਦੇਣਾ ਕਰ।
ਦੋਹਰਾ ਜਿਤ ਦਿਸ ਨਹੀਂ ਖੁਦਾਏ ਘਰ ਤੈ ਜਾਣਿਓ ਮਨ ਮਾਹੇ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਜੀਵਨ ਮੁੱਲਾ ਜਿਸ ਦਿਸ਼ਾ ਵੱਲ ਖੁਦਾ ਦਾ ਘਰ ਨਹੀਂ ਹੈ ਨਾ, ਜਿੱਧਰ ਪਰਮੇਸ਼ਰ ਦਾ ਘਰ ਨਹੀਂ, ਉਧਰ ਨੂੰ ਸਾਡੇ ਚਰਨ ਕਰਦੇ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਤੂੰ ਜਾਣ ਲੈਣਾ ਕਰ।
ਕਰੋ ਮੁਲਾ ਨੇ ਤਿਤ ਦਿਸ਼ਾ ਵਰਜਿਤ ਤੁਝ ਕੋ ਨਾ।
ਇਸ ਕਰਕੇ ਇਹ ਮੁੱਲਾ ਤੂੰ ਉਧਰ ਨੂੰ ਕਰ ਲੈ, ਤੈਨੂੰ ਅਸੀਂ ਵਰਜਾਂਗੇ ਨਹੀਂ ਕਿ ਤੂੰ ਸਾਡੇ ਚਰਨ ਕਿਉਂ ਖਿੱਚੇ ਨੇ, ਅਸੀਂ ਤੈਨੂੰ ਰੋਕਾਂਗੇ ਨਹੀਂ। ਇਸ ਕਰਕੇ ਜਿਵੇਂ ਤੇਰੇ ਚਿੱਤ ਦੇ ਵਿਚ ਆਉਂਦੀ ਤੂੰ ਉਵੇਂ ਕਰ ਲੈਣਾ ਕਰ।
ਕਵਿਤ ਮੁੱਲਾ ਰਸ ਕੀਨੀ ਗਹਿਲੀਨੋ ਹੈ ਚਰਨ ਗੋਰ।
ਕ੍ਰੋਧ ਦੇ ਵਿਚ ਅਣ ਕਰਕੇ ਇਸ ਜੀਵਨ ਨਾਮ ਮੁੱਲਾ ਨੇ ਗੁਰਮੁਖ ਪਿਆਰਿਓ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫੜ ਲਏ ਹਨ।
ਬਲ ਸੋ ਕਸੀਟ ਔਰ ਦਿਸ਼ਾ ਭਰਮਾਏ ਹੈ।
ਬਲ ਦੇ ਨਾਲ ਬੜਾ ਬਲ ਲਾਇਆ ਉਹਨਾਂ ਚਰਨਾਂ ਨੂੰ ਖਿੱਚ ਕਰਕੇ ਘਸੀਟ ਕਰਕੇ ਦੂਸਰੇ ਬੰਨੇ ਕਰ ਦਿੱਤੇ ਨੇ।
ਕਾਬਾ ਸੰਗ ਚਲਿਓ ਨੀਰ ਨੌਕਾ ਜਿਮ ਹਲਿਓ ਤਬ।
ਤੇ ਗੁਰਮੁਖੋ ਉਸ ਵੇਲੇ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫੜ ਕਰਕੇ ਘਸੀਟ ਕੇ ਦੂਸਰੇ ਬੰਨੇ ਕੀਤੇ ਨਾ, ਤੇ ਕਾਬਾ ਸੰਗ ਚਲਿਓ ਨਾਲ ਹੀ ਜਿਹੜਾ ਕਾਬਾ ਜਿਹੜਾ ਮੱਕੇ ਦਾ ਮੰਦਰ ਸੀ ਨਾ ਗੁਰਮੁਖੋ ਨਾਲ ਹੀ ਹਿੱਲ ਗਿਆ, ਉਹ ਵੀ ਉਸ ਵੇਲੇ ਹਿੱਲ ਕਰਕੇ ਦੂਸਰੇ ਉਸੇ ਬੰਨੇ ਨੂੰ ਹੋ ਗਿਆ। ਕਿਵੇਂ ਨੀਰ ਨੌਕਾ ਜਿਮ ਹਿਲਿਓ, ਜਿਸ ਤਰੀਕੇ ਦੇ ਨਾਲ ਪਾਣੀ ਦੇ ਵਿਚ ਜਦੋਂ ਬੇੜੀ ਚੱਲਦੀ ਹੈ ਨਾ ਤੇ ਗੁਰਮੁਖੋ ਉਵੇਂ ਪਾਣੀ ਨਾਲ ਹਿੱਲਦਾ, ਇਸੇ ਪ੍ਰਕਾਰ ਹੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਹਿੱਲੇ ਤੇ ਨਾਲ ਦੀ ਨਾਲ ਹੀ ਸਾਰਾ ਕਾਬਾ ਜਿਹੜਾ ਹਿੱਲ ਗਿਆ
ਹੈ। ਜਿਤ ਚਰਨ ਸੁਹਾਏ ਹੈ,
ਹੁਣ ਕਾਬਾ ਕਿਸ ਜਗ੍ਹਾ ਤੇ ਟਿਕਿਆ ਜਾ ਕਰ, ਜਿੱਧਰ ਨੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸੋਭ ਰਹੇ ਨੇ, ਜਿੱਧਰ ਨੂੰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਬੇਦੀਆਂ ਦੇ ਕੁਲ ਦੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨ ਹਨ ਨਾ ਗੁਰਮੁਖੋ, ਉਧਰ ਨੂੰ ਹੀ ਕਾਬਾ ਜਿਹੜਾ ਆਣ ਕਰਕੇ ਟਿਕ ਗਿਆ ਹੈ।
ਫਟਿਓ ਜਬ ਦੇਖੋ ਜਿਤ ਪਗ ਤਿਤ ਕਾਬਾ ਗਯੋ।
ਜਦੋਂ ਇਸ ਜੀਵਨ ਮੁੱਲਾ ਨੇ ਵੇਖਿਆ ਚਰਨ ਉਧਰ ਨੂੰ ਕਰਕੇ ਤੇ ਜਦੋਂ ਪਿੱਛੇ ਹਟਿਆ ਵੇਖਿਆ ਕੀ ਵੇਖਿਆ ਕਿ ਕਾਬਾ ਵੀ ਇਸ ਜਗ੍ਹਾ ਵੱਲ ਹੀ ਆ ਗਿਆ ਜਿਸ ਜਗ੍ਹਾ ਵੱਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨ ਕੀਤੇ ਹਨ, ਉਸੇ ਜਗ੍ਹਾ ਵੱਲ ਆਣ ਕਰਕੇ ਕਾਬਾ ਜਿਹੜਾ ਮੰਦਰ ਟਿਕ ਗਿਆ ਹੈ।
ਮੂੜ ਮਤ ਬਿਸਮ ਨਾ ਕਸ਼ੂ ਜਾਣ ਪਾਏ ਹੈ।
ਪਰ ਇਸ ਦੀ ਮਤ ਜਿਹੜੀ ਹੈ ਨਾ ਮੂਰਖ ਮਤ ਹੈ, ਇਸ ਕਰਕੇ ਮਤਹੀਨ ਕੁਛ ਵੀ ਇਹ ਜਿਹੜਾ ਜਾਣ ਨਹੀਂ ਸਕਦਾ ਕਿ ਕੀ ਹੋ ਰਿਹਾ, ਤੇ ਇਸ ਨੇ ਮਨ ਦੇ ਵਿਚ ਕੁਛ ਵੀ ਨਹੀਂ ਜਾਣਿਆ ਤੇ ਮੂਰਖ ਬਣ ਗਿਆ ਹੈ।
ਹੱਥ ਵੇਖੇ ਪਾਏ ਜਿਉ ਜਿਉ ਹੋਤ ਸੋ ਡਲਾਏ ਮਨ।
ਤੇ ਜਿਸ ਤਰੀਕੇ ਦੇ ਨਾਲ ਹੁਣ ਮੂਰਖਤਾ ਬਣ ਗਿਆ, ਹੁਣ ਫੇਰ ਵੇਖਿਆ ਕਿ ਕਾਬਾ ਇਧਰ ਹੈ ਤੇ ਫੇਰ ਹੱਥ ਦੇ ਵਿਚ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫੜ ਲਏ ਨੇ, ਗੁਰੂ ਸਾਹਿਬ ਜੀ ਦੇ ਚਰਨ ਹੱਥ ਵਿਚ ਫੜ ਕਰਕੇ ਹੁਣ ਡਲਾਏ ਮਾਨ ਦੂਸਰੇ ਬੰਨੇ ਨੂੰ ਕਰਨ ਲੱਗਾ ਹੈ।
ਜਿਉਂ ਜਿਉਂ ਧੌਲ ਸੰਗ ਸੋ ਮਨਾਰਨ ਡਲਾਏ ਹੈ।
ਹੁਣ ਜਿਵੇਂ ਗੁਰੂ ਸਾਹਿਬ ਜੀ ਦੇ ਚਰਨ ਫੇਰ ਹਿਲਾਏ ਨਾ ਤੇ ਦੂਸਰੇ ਬੰਨੇ ਕੀਤੇ ਗੁਰਮੁਖੋ, ਤਿਉਂ ਤਿਉਂ ਧੌਲ ਸੰਗ ਜਿਹੜਾ ਧੌਲ ਜਿਹੜਾ ਕਾਬਾ ਸੀ ਨਾ ਉਸੇ ਤਰੀਕੇ ਦੇ ਨਾਲ ਮੁਨਾਰਨ ਇਹਦੀਆਂ ਨੇ ਮੁਨਾਰਾਂ ਡੋਲ ਗਈਆਂ, ਉਸੇ ਵੇਲੇ ਸਭ ਕੁਛ ਫੇਰ ਹਿੱਲ ਗਿਆ ਹੈ, ਉਸੇ ਬੰਨੇ ਨੂੰ ਗੁਰੂ ਸਾਹਿਬ ਜੀ ਜਿੱਧਰ ਚਰਨ ਹਨ ਉਸ ਬੰਨੇ ਨੂੰ ਹੋ ਗਿਆ ਹੈ।
ਸੋਈਆ ਲਾਜਤ ਹੋਏ ਗਏ ਤਬ ਜੀਵਨ।
ਤੇ ਜਿਹੜਾ ਜੀਵਨ ਨਾਮ ਹੈ ਮੁੱਲਾ ਹੈ ਗੁਰਮੁਖੋ, ਬੜਾ ਜਿਆਦਾ ਹਿਰਦੇ ਵਿਚ ਸ਼ਰਮਿੰਦਾ ਹੋਇਆ ਹੈ।
ਭੇਦ ਕੋ ਜਾਣਤ ਹੈ ਨਾ ਗਵਾਰਾ।
ਤੇ ਗਵਾਰ ਹੈ, ਮੂਰਖ ਹੈ, ਅਨਪੜ੍ਹ ਹੈ, ਕਿਉਂਕਿ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਭੇਦ ਨੂੰ ਜਾਣ ਨਹੀਂ ਸਕਿਆ ਹੈ।
ਚੋਰ ਦਏ ਪਦ ਕਾਬਾ ਪਯੂ ਥਿਰ।
ਤੇ ਹੁਣ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੱਡੇ ਤੇ ਉਸੇ ਵੇਲੇ ਜਿਹੜਾ ਕਾਬਾ ਹਿੱਲ ਰਿਹਾ ਸੀ ਨਾ, ਜਿਵੇਂ ਗੁਰੂ ਸਾਹਿਬ ਦੇ ਚਰਨ ਤਾਂ ਇਸ ਨੇ ਚੁੱਕੇ ਹੋਏ ਸਨ, ਜਿਵੇਂ ਇਹ ਹਿੱਲਦੇ ਸਨ ਉਦਾਂ ਹੀ ਕਾਬਾ ਹਿੱਲੀ ਜਾ ਰਿਹਾ ਸੀ। ਹੁਣ ਗੁਰੂ ਸਾਹਿਬ ਜੀ ਦੇ ਚਰਨ ਇਸ ਨੇ ਛੱਡੇ ਨੇ, ਕਾਬਾ ਭਾਇਆ ਥਿਰ, ਜਿਹੜਾ ਕਾਬਾ ਵੀ ਉਸ ਸਮੇਂ ਟਿਕ ਗਿਆ ਹੈ।
ਮੰਦ ਮਤੀ ਕੀ ਕ੍ਰੋਧ ਅਪਾਰਾ।
ਇਸ ਮਾੜੀ ਮਤ ਵਾਲੇ ਨੇ ਹੁਣ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਬਹੁਤ ਜ਼ਿਆਦਾ ਹੋਰ ਕ੍ਰੋਧ ਹਿਰਦੇ ਵਿਚ ਧਾਰਨ ਕਰ ਲਿਆ ਹੈ।
ਉਹ ਚੱਲੇ ਨਾ ਜਬੈ ਬਸ ਤਾਂ ਸ਼ਨੋ।
ਤੇ ਜੇ ਸਮੇਂ ਗੁਰਮੁਖੋ ਕੁਛ ਵੀ ਇਸ ਦਾ ਜਿਹੜਾ ਵਸ ਹੈ ਨਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉੱਤੇ ਨਹੀਂ ਚੱਲਿਆ ਹੈ।
ਹੋਰ ਕਠੋਰ ਹੋਇਆ ਬਚਨੇ ਉਚਾਰਾ।
ਤੇ ਬੜੇ ਕਠੋਰ, ਬੜੇ ਉੱਚੀ ਸਾਰੀ, ਫਿਰ ਕਠੋਰ ਕਠੋਰ ਜਿਹੜੇ ਬਚਨ ਸੀ ਨਾ ਇਹ ਮੁੱਲਾ ਉਸ ਸਮੇਂ ਕਹਿਣ ਲੱਗ ਪਿਆ ਹੈ।
ਪੂਰਨ ਬਾਹਰ ਕੋ ਨਿਕਸੋ।
ਤੇ ਕਹਿਣ ਲੱਗਾ ਕਿ ਇਹ ਭਈ ਇਸ ਕਾਬੇ ਦੇ ਵਿਚੋਂ ਇਸ ਜਗ੍ਹਾ ਦੇ ਵਿਚੋਂ ਤੁਸੀਂ ਛੇਤੀ ਦੇ ਨਾਲ ਬਾਹਰ ਨਿਕਲਣਾ ਕਰੋ।
ਰਹਿ ਬੇਹਤ ਲਾਓ ਨਾ ਥੋੜਿਆ ਵਾਰਾ,
ਤੇ ਇੱਥੇ ਰਹਿਣ ਵਾਸਤੇ ਜਿਹੜੀ ਅਵਾਰਾ ਜਿਹੜੀ ਦੇਰੀ ਹੈ ਨਾ ਥੋੜੀ ਵੀ ਲਾਉਣਾ ਨਾ ਕਰੋ, ਭਾਵ ਕਿ ਛੇਤੀ ਦੇ ਨਾਲ ਇਥੋਂ ਬਾਹਰ ਨਿਕਲ ਜਾਣਾ ਕਰੋ।
ਦੋਹਰਾ ਸੱਚ ਬਤਾਊ ਤੂੰ ਕੌਣ ਹੈ ਹਿੰਦੂ ਜੈਸੀ ਰੀਤ,
ਤੇ ਉਸ ਸਮੇਂ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਪੁੱਛਿਆ, ਕਹਿਣ ਲੱਗਾ ਕਿ ਦੱਸੋ ਤੁਸੀਂ ਕੌਣ ਹੋ, ਆਪ ਜੀ ਦੀ ਜਿਹੜੀ ਰੀਤੀ ਹੈ ਨਾ ਉਹ ਰੀਤੀ ਮੈਨੂੰ ਹਿੰਦੂਆਂ ਵਾਲੀ ਲੱਗਦੀ ਹੈ,
ਮੁਸਲਮਾਨ ਕਿਉਂ ਕਰ ਸਕਾ ਜੋ ਐਸੀ ਵਿਪਰੀਤ,
ਤੇ ਜੇ ਕੋਈ ਮੁਸਲਮਾਨ ਹੋਵੇ ਨਾ ਉਹ ਨੀ ਕਰ ਸਕੇਗਾ ਜਿਹੜੀ ਵਿਪਰੀਤ ਜਿਹੜੀ ਮਾੜੀ ਰੀਤੀ ਤੁਸੀਂ ਕੀਤੀ ਹੈ ਨਾ, ਕਾਬਾ ਹਿਲਾ ਦਿੱਤਾ, ਮੁਸਲਮਾਨ ਨੀ ਕਰੇਗਾ, ਇਸ ਕਰਕੇ ਤੁਸੀਂ ਸਾਨੂੰ ਦੱਸਣਾ ਕਰੋ ਕਿ ਆਪ ਜੀ ਕੌਣ ਹੋ।
ਸਵੇਰ ਵਕਤ ਕੀ ਸਹਿਨ ਕੋ ਜਾਣਤ ਨਹੀਂ ਨਿਵਾਜ,
ਤੇ ਸਵੇਰ ਦਾ ਵਕਤ ਹੈ ਜਿਹੜੀ ਸਵੇਰ ਦੀ ਨਮਾਜ਼ ਪੜ੍ਹਨੀ ਹੈ ਨਾ ਉਹ ਨਮਾਜ਼ ਪੜ੍ਹਨ ਦਾ ਵਕਤ ਹੈ, ਤੇ ਤੁਸੀਂ ਇਹ ਜਿਹੜਾ ਵਕਤ ਸੌ ਕਰਕੇ ਸਾਰਾ ਗੁਜ਼ਾਰ ਰਹੇ ਹੋ।
ਇਸੇ ਆਏ ਗਵਾਰ ਤੂੰ ਨਹਿ ਇਮਾਨ ਕੀ ਲਾਜ,
ਤੇ ਇਸ ਕਰਕੇ ਜੋ ਕਹਿਣ ਲੱਗਾ ਕਿ ਤੇ ਆਏ ਗਵਾਰ ਤੂੰ, ਹੇ ਗਵਾਰ ਤੂੰ ਕਿਸ ਜਗ੍ਹਾ ਤੋਂ ਆਇਆ, ਨਹਿ ਇਮਾਨ ਕੀ ਲਾਜ, ਇਹਨੂੰ ਆਪਣੇ ਧਰਮ ਦੀ ਜਿਹੜੀ ਕੋਈ ਲਾਜ ਨਹੀਂ, ਭਾਵ ਜੇ ਤੂੰ ਸੋਚਦਾ ਨਾ ਕਿ ਤੂੰ ਇਸਲਾਮ ਧਰਮ ਨੂੰ ਧਾਰਨ ਕਰਨ ਵਾਲਾ, ਪਰ ਫਿਰ ਤੈਨੂੰ ਧਰਮ ਦੀ ਵੀ ਕੋਈ ਇਲਾਜ ਨਹੀਂ ਹੈ, ਇਸ ਕਰਕੇ ਆਪ ਜੀ ਕਿਸ ਜਗ੍ਹਾ ਤੋਂ ਆਏ ਹੋ, ਕਿਸ ਜਗ੍ਹਾ ਤੇ ਇੱਥੇ ਪਹੁੰਚੇ ਹੋ।
ਉੱਠ ਬੈਠੇ ਸ੍ਰੀ ਗੁਰਤਵ ਸਮਤੀ ਦੇਨ ਵਿਸਾਲ,
ਤੇ ਉਸ ਸਮੇਂ ਉੱਠ ਕਰਕੇ ਬੈਠ ਗਏ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹੁਣ ਇਸ ਜੀਵਨ ਮੁੱਲੇ ਨੂੰ ਉਪਦੇਸ਼ ਦੇਣ ਵਾਸਤੇ।
ਇੱਕੀ ਕਰਨ ਨਿਵਾਜ ਕੂ ਕਹਿ ਸਲੂਕ ਤਹਿ ਕਾਲ,
ਹੁਣ ਜਿਹੜੀ ਨਮਾਜ਼ ਦੀ ਇਸ ਨੇ ਗੱਲ ਕੀਤੀ ਨਾ, ਤੇ ਗੁਰਮੁਖੋ ਉਸ ਨਮਾਜ਼ ਬਾਰੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਸਮਤ ਦੇਣ ਵਾਸਤੇ ਕਿ ਨਮਾਜ਼ ਕਿਹੜੀ ਕਿਵੇਂ ਪੜ੍ਹਨੀ ਹੈ, ਗੁਰੂ ਸਾਹਿਬ ਜੀ ਹੁਣ ਇਸ ਨੂੰ ਗੁਰਮੁਖੋ ਇਸ ਪ੍ਰਕਾਰ ਦੱਸਣ ਲੱਗੇ ਹਨ।
ਪੰਜ ਨਿਵਾਜਾਂ ਵਕਤ ਪੰਜ ਪੰਜਾ ਪੰਜ ਨਾਉ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰ ਕਰਕੇ ਇਸ ਨੂੰ ਗੁਰਮੁਖੋ ਸ੍ਰਿਸ਼ਟ ਬੁੱਧੀ ਦੇਣ ਵਾਸਤੇ ਸ਼ਬਦ ਉਚਾਰਿਆ। ਗੁਰੂ ਸਾਹਿਬ ਕਹਿਣ ਲੱਗੇ ਪੰਜ ਨਿਵਾਜਾਂ, ਤੇ ਮੁੱਲਾ ਤੁਹਾਡੇ ਧਰਮ ਦੇ ਵਿਚ ਪੰਜ ਨਿਵਾਜਾਂ ਉਚਾਰੀਆਂ ਜਾਂਦੀਆਂ ਨੇ, ਤੇ ਪੰਜ ਹੀ ਵਕਤ ਹਨ ਵੱਖ ਵੱਖ ਨਮਾਜ਼ ਨੂੰ ਪੜ੍ਹਨ ਵਾਸਤੇ, ਪੰਜ ਪੰਜਾ ਪੰਜੇ ਨਾਓ, ਤੇ ਇਹਨਾਂ ਪੰਜਾਂ ਨਿਵਾਜਾਂ ਦੇ ਤੁਸੀਂ ਅਲੱਗ ਅਲੱਗ ਜਿਹੜੇ ਨਾਮ ਰੱਖੇ ਹੋਏ ਹਨ।
ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ,
ਇਸੇ ਪ੍ਰਕਾਰ ਹੀ ਜਿਹੜੀ ਪਹਿਲੀ ਨਮਾਜ਼ ਤੁਸੀਂ ਪੜ੍ਹਦੇ ਹੋ ਨਾ, ਇਹ ਮੁੱਲਾ ਜੇ ਤੂੰ ਸੱਚ ਬੋਲੇ, ਸੱਚ ਭਾਵ ਕਦੇ ਝੂਠ ਨਾ ਬੋਲੇ, ਸਦਾ ਹੀ ਸੱਚ ਬੋਲੇ, ਤੇਰੀ ਪਹਿਲੀ ਨਮਾਜ਼ ਪੜ੍ਹੀ ਹੋਈ ਫਿਰ ਸਫਲ ਹੈ, ਜੇ ਸਿਰ ਦੇ ਵਿਚ ਸਦਾ ਸੱਚ ਰੱਖੇ, ਕਦਾ ਝੂਠ ਨਹੀਂ ਬੋਲਣਾ, ਸੱਚ ਹੀ ਬੋਲਣਾ, ਫਿਰ ਤੇਰੀ ਪਹਿਲੀ ਪੜ੍ਹੀ ਹੋਈ ਨਮਾਜ਼ ਜਿਹੜੀ ਸਫਲ ਹੈ, ਦੂਜੀ ਨਮਾਜ਼ ਤੇਰੀ ਪੜ੍ਹੀ ਹੋਈ ਤਾਂ ਸਫਲ ਹੀ ਜੇ ਹਲਾਲ ਹੱਕ ਦੀ ਕਮਾਈ ਖਾਵੇ, ਜੇ ਸ੍ਰੇਸ਼ਟ ਕਮਾਈ ਕਰੇ ਹੱਕ ਦੀ ਕਮਾਈ ਕਰੇ ਨਾ, ਫਿਰ ਇਹ ਤੇਰੀ ਦੂਜੀ ਨਮਾਜ਼ ਪੜ੍ਹੀ ਹੋਈ ਸਫਲ ਹੈ, ਤੀਜੀ ਨਮਾਜ਼ ਤੇਰੀ ਪੜ੍ਹੀ ਹੋਈ ਤਾਂ ਸਫਲ ਹੈ, ਖੈਰ ਖੁਦਾਏ ਖੁਦਾ ਦੇ ਨਾਮ ਦੇ ਉੱਤੇ ਦਾਨ ਦਵੇ, ਖੈਰ ਕਰੇ ਆਪਣੀ ਕਮਾਈ ਦੇ ਵਿਚੋਂ ਦਸਵੰਧ ਕੱਢੇ, ਗੁਰੂ ਆਪਣੇ ਧਰਮ ਦੇ ਪ੍ਰਤੀ ਅਰਪਣ ਕਰੇ ਆਪਣੀ ਕਮਾਈ ਦੇ ਵਿਚੋਂ ਧਨ ਆਦਿਕ ਦਾਨ ਪੁੰਨ ਕਰੇ। ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਤੇਰੀਆਂ ਤਿੰਨ ਨਮਾਜ਼ਾਂ ਹਨ ਨਾ, ਜੇ ਤਿੰਨ ਸ਼ੁਭ ਗੁਣ ਆਪਣੇ ਹਿਰਦੇ ਵਿਚ ਧਾਰਨ ਕਰ ਲਵੇਗਾ ਫੇਰ ਹੀ ਇਹ ਪੜੀਆਂ ਸਫਲ ਹਨ।
ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ,
ਤੇ ਜਿਹੜੀ ਚੌਥੀ ਹੈ ਨਾ, ਚੌਥੀ ਜਿਹੜੀ ਪੜ੍ਹਨੀ ਉਹ ਚੌਥੀ ਪੜ੍ਹਨੀ ਤਾਂ ਸਫਲ ਹੀ ਜੇ ਮਨ ਦੀ ਨੀਅਤ ਜਿਹੜੀ ਹੈ ਨਾ ਰਾਸ ਚੰਗੀ ਕਰ ਲਵੇ, ਜੇ ਨੀਤ ਚੰਗੀ ਹੋਵੇ ਤੇਰੀ, ਸ੍ਰੇਸ਼ਟ ਹੋਵੇ, ਸੱਚ ਹੋਵੇ ਤੇਰੇ ਹਿਰਦੇ ਦੇ ਵਿਚ, ਚੌਥੀ ਨਮਾਜ਼ ਤੇਰੀ ਪੜ੍ਹੀ ਹੋਈ ਤਾਂ ਸਫਲ ਹੀ, ਪੰਜਵੀਂ ਤਾਂ ਪੜ੍ਹੀ ਸਫਲ ਹੈ ਸਿਫਤ ਸੁਣਾਏ, ਜੇ ਉਹ ਪਰਮੇਸ਼ਰ ਵਾਹਿਗੁਰੂ ਦੀ ਸ਼ਨਾਖਤ ਕਰੇ, ਭਾਵ ਕੇ ਜਾਣੇ ਕਿ ਹਰੇਕ ਹਿਰਦੇ ਦੇ ਵਿਚ ਮਾਲਕ ਵਾਹਿਗੁਰੂ ਦੀ ਜੋਤ ਹੈ, ਹਰੇਕ ਥਾਂ ਤੇ ਪਰਮੇਸ਼ਰ ਵਾਹਿਗੁਰੂ ਬਿਰਾਜਮਾਨ ਹੈ, ਇਸ ਤਰੀਕੇ ਦੇ ਨਾਲ ਜੇ ਜਾਣੇ ਨਾ ਹਰੇਕ ਜਗ੍ਹਾ ਤੇ ਮਾਲਕ ਦੀ ਜੋਤ ਨੂੰ ਜਾਣੇ ਤੇ ਉਸ ਪਰਮੇਸ਼ਰ ਦੀ ਸਿਫਤ ਕਰੇ, ਇਸ ਪ੍ਰਕਾਰ ਚੌਥੀ ਅਤੇ ਪੰਜਵੀਂ ਤੇਰੀ ਨਮਾਜ਼ ਪੜ੍ਹੀ ਹੋਈ ਸਫਲ ਹੈ।
ਕਰਨੀ ਕਲਮਾ ਆਖੈ ਤਾਂ ਮੁਸਲਮਾਨ ਸਦਾਏ,
ਹੁਣ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਪਦੇਸ਼ ਦੇ ਰਹੇ ਨੇ ਇਨ੍ਹਾਂ ਨੂੰ, ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਸ ਤਰੀਕੇ ਦੇ ਨਾਲ ਕਰਨੀ, ਕਰਨੀ ਕੀ ਹੈ ਭਗਤੀ ਦੀ ਕਰਨੀ, ਕਲਮਾਂ ਜਿਹੜੀਆਂ ਪੜ੍ਹਨੀਆਂ ਨਾ ਇਸ ਤਰੀਕੇ ਦੇ ਨਾਲ ਸ੍ਰਿਸ਼ਟ ਕਰਨੀ ਭਗਤੀ ਦੀ ਕਰਨੀ, ਕਰ ਭਗਤੀ ਕਰ ਪਰਮੇਸ਼ਰ ਦੇ ਨਾਮ ਨੂੰ ਜਾਪ, ਫੇਰ ਕੀ ਹੈ ਤੂੰ ਫੇਰ ਹੀ ਜਦੋਂ ਇਸ ਤਰੀਕੇ ਦੇ ਨਾਲ ਜਦੋਂ ਸ੍ਰਿਸ਼ਟ ਕਰਨੀ ਕਰੇਗਾ ਭਗਤੀ ਕਰੇਗਾ, ਕਲਮਾਂ ਜਿਹੜੀਆਂ ਪੜ੍ਹੇਗਾ ਭਗਤੀ ਦੀਆਂ, ਆਕੇ ਮੁਸਲਮਾਨ ਸਦਾਏ ਤਾਂ ਹੀ ਤੂੰ ਸ੍ਰੇਸ਼ਟ ਮੁਸਲਮਾਨ ਆਪਣੇ ਆਪ ਨੂੰ ਸਦਾ ਸਕਦਾ ਹੈ।
ਨਾਨਕ ਜਿੱਤੇ ਕੂੜੇ ਹਰ ਕੂੜਾ ਕੂੜੇ ਪਾਏ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਕੂੜਿਆਰ ਜਿੰਨੇ ਮਨੁੱਖ ਹਨ ਝੂਠੇ ਹਨ, ਕੂੜੀ ਕੂੜਾ ਪਾਏ ਭਾਵ ਕੇ ਸੰਸਾਰ ਝੂਠੇ ਦੇ ਵਿਚ ਹੀ ਆਣ ਕਰਕੇ ਡਿੱਗਦੇ ਨੇ।
ਕਵਿਤ ਬੈਨ ਸੁਣ ਐਸੇ ਬਸ ਚਲਤ ਨਾ ਕੈਸੇ ਕਾਸ਼।
ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪ੍ਰਕਾਰ ਬਚਨ ਸੁਣੇ ਨਾ ਤੇ ਗੁਰਮੁਖੋ ਇਸ ਮੁੱਲਾਂ ਦਾ ਕੋਈ ਵੀ ਵਸ ਨਹੀਂ ਚੱਲਿਆ ਹੈ।
ਮੁੱਲਾਂ ਪਾਖੇ ਕਾਫਰਾ ਕਿਉਂ ਕੁਫਰ ਅਲਾਵੇ।
ਜਦੋਂ ਹੁਣ ਗੁਰੂ ਸਾਹਿਬ ਦੇ ਪਾਸੋਂ ਸੱਚ ਸੁਣਿਆ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ, ਪਰ ਫੇਰ ਵੀ ਵਿਸ਼ਵਾਸ ਨਾ ਆਇਆ, ਸਗੋਂ ਹੋਰ ਕ੍ਰੋਧ ਦੇ ਵਿਚ ਆਣ ਕਰਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਾਫਰਾ ਕਿਉਂ ਕੁਫਰ ਅਲਾਏ, ਕਿਉਂ ਤੂੰ ਝੂਠ ਬੋਲੀ ਜਾ ਰਿਹਾ ਹੈ।
ਅੱਲਾ ਨੂੰ ਨਾ ਜਾਣੇ ਨਾ ਰਸੂਲ ਕੋ ਪਛਾਣੇ,
ਤੇ ਨਾ ਹੀ ਤੂੰ ਅੱਲਾ ਨੂੰ ਪਰਮੇਸ਼ਰ ਨੂੰ ਜਾਣਦਾ, ਨਾ ਹੀ ਰਸੂਲ ਜੋ ਇਸ ਜਗ੍ਹਾ ਨੂੰ ਇਸ ਧਰਮ ਨੂੰ ਜਾਣਦਾ ਹੈ।
ਉਹ ਆਵੇ ਅਰਬੰਗ ਆਵ ਤੋ ਕੋ ਮਾਰ ਜਾਵੇ।
ਤੇ ਜੇ ਕੋਈ ਅਰਬੰਗ ਆ ਗਿਆ ਨਾ, ਕੋਈ ਹੋਰ ਮਨੁੱਖ ਜਿਹੜਾ ਬਹੁਤਾ ਜ਼ਿਆਦਾ ਜੋ ਕਿ ਹਿਰਦੇ ਵਿਚ ਕ੍ਰੋਧੀ ਹੋਇਆ, ਆਣ ਕਰਕੇ ਤੈਨੂੰ ਸੋਟੇ ਮਾਰ ਦੇਵੇਗਾ ਜਾਂ ਤੈਨੂੰ ਮਾਰ ਹੀ ਦੇਵੇਗਾ, ਇਸ ਕਰਕੇ ਤੂੰ ਇਥੋਂ ਚਲੇ ਜਾਣਾ ਕਰ।
ਸੱਚ ਮਮ ਬਾਕ ਜਾਨ ਤੋਰਨ ਪਿਆਨ ਕੀਜੈ।
ਇਸ ਕਰਕੇ ਮੇਰਾ ਸੱਚਾ ਬਚਨ ਜਾਣ ਕਰਕੇ ਨਾ, ਮੇਰੀਆਂ ਸੱਚੀਆਂ ਗੱਲਾਂ ਜਾਣ ਕਰਕੇ ਹੁਣ ਛੇਤੀ ਦੇ ਨਾਲ ਇਥੋਂ ਨਿਕਲ ਕਰਕੇ ਤੂੰ ਦੌੜ ਜਾਣਾ ਕਰ।
ਹਾਜੀ ਵੇਖ ਧਰਿਓ ਹੱਜ ਢੰਗ ਨਾ ਦਿਸਾਵੇ।
ਤੂੰ ਹਾਜੀਆਂ ਦਾ ਵੇਸ ਤੇ ਧਾਰਨ ਕੀਤਾ, ਪਰ ਹਾਜੀਆਂ ਵਾਲੇ ਜਿਹੜੇ ਢੰਗ ਹੁੰਦੇ ਨਾ, ਉਹ ਤੇਰੇ ਸਾਨੂੰ ਦਿਸ ਨਹੀਂ ਰਹੇ ਨੇ।
ਇਹ ਸਭ ਜਾਣਿਓ ਹਿੰਦੂ ਜਨਮ ਪਛਾਣਿਓ ਤੇਰਾ,
ਤੇ ਮੈਂ ਹੁਣ ਸਾਰਾ ਤੇਰਾ ਭੇਦ ਜਾਣ ਲਿਆ। ਤੇਰਾ ਭੇਦ ਇਹ ਜਾਣ ਲਿਆ ਕਿ ਤੇਰਾ ਜਨਮ ਜਿਹੜਾ ਹਿੰਦੂਆਂ ਦੇ ਵਿਚ ਹੈ, ਇਸ ਕਰਕੇ ਤੇਰੇ ਭੇਦ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਜਾਣ ਲਿਆ ਹੈ।
ਆਯੋ ਕੇ ਕਾਜ ਨਹਿ ਸਿਦਕ ਕਮਾਵੇ।
ਤੇ ਤੂੰ ਕਿਸ ਕਾਰਜ ਦੇ ਵਾਸਤੇ ਇਸ ਜਗ੍ਹਾ ਉੱਤੇ ਆਇਆ? ਤੂੰ ਤਾਂ ਕੋਈ ਆਣ ਕਰਕੇ ਸਿਦਕ ਵੀ ਨਹੀਂ ਕਮਾਇਆ, ਕੋਈ ਭਰੋਸਾ ਵੀ ਇਸ ਜਗ੍ਹਾ ਉੱਤੇ ਆਣ ਕੇ ਨਹੀਂ ਕੀਤਾ ਹੈ।
ਭਈਆ ਭੋਰ ਭਈ ਇਵ ਤਾਹੀ ਕੋ ਬੋਲਤ।
ਤੇ ਗੁਰਮੁਖੋ ਇਸ ਤਰ੍ਹਾਂ ਜੀਵਨ ਮੁੱਲਾਂ ਨੂੰ ਬੋਲਦਿਆਂ ਬੋਲਦਿਆਂ ਸਵੇਰ ਹੋ ਗਈ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਨਮਾਜ਼ਾਂ ਦੇ ਅਰਥ ਵੀ ਸਮਝਾ ਕਰਕੇ ਇਸ ਨੂੰ ਸਮਝਾਇਆ, ਪਰ ਸਮਝ ਨਾ ਆਈ। ਇਸੇ ਪ੍ਰਕਾਰ ਜਦੋਂ ਭੋਰ ਭਈ ਜਦੋਂ ਸਵੇਰ ਹੋਈ ਹੈ,
ਆਵਤ ਪੇ ਪੁਨ ਔਰ ਮੁਲਾਣੇ।
ਤੇ ਗੁਰਮੁਖੋ ਉਸ ਵੇਲੇ ਫਿਰ ਜਿਹੜੇ ਉਸੇ ਦਰਸ਼ਨ ਕਰਨ ਵਾਸਤੇ ਹੋਰ ਜਿਹੜੇ ਮੁਲਾਣੇ ਆਉਂਦੇ ਸਨ, ਉਹ ਵੀ ਸਾਰੇ ਇਕੱਠੇ ਹੋ ਕਰਕੇ ਉਸ ਜਗ੍ਹਾ ਉੱਤੇ ਪਹੁੰਚੇ ਹਨ।
ਧੌਲਰ ਆਨ ਸਥਾਨ ਭਇਓ।
ਤੇ ਜਦੋਂ ਕੀ ਵੇਖਿਆ ਇਹਨਾਂ ਸਾਰਿਆਂ ਨੇ ਆਣ ਕਰਕੇ, ਅੱਜ ਜਿਹੜੇ ਮੁਲਾਣੇ ਆਪਣੇ ਘਰਾਂ ਵਿੱਚ ਉੱਠ ਕੇ ਆਏ, ਉਹਨਾਂ ਨੇ ਵੇਖਿਆ ਕੀ ਆਣ ਕੇ ਕਿ ਜਿਹੜਾ ਇਹਨਾਂ ਦਾ ਕਾਬਾ ਹੈ ਨਾ, ਜਿਸ ਜਗ੍ਹਾ ਤੇ ਪਹਿਲਾਂ ਸੀ ਨਾ, ਅੱਜ ਉਸ ਜਗ੍ਹਾ ਤੋਂ ਹੋਰ ਹੀ ਜਗ੍ਹਾ ਉੱਤੇ ਆਣ ਕਰਕੇ ਟਿਕਿਆ ਹੋਇਆ ਹੈ।
ਇਹ ਕਾਰਨ ਤੇ ਔਰ ਮੈਂ ਬਿਸਮਾਨੇ।
ਜਦੋਂ ਇਹ ਸਭ ਕੁਝ ਵੇਖਿਆ ਤੇ ਆਪਣੇ ਹਿਰਦੇ ਦੇ ਵਿਚ ਬਹੁਤ ਸਾਰੇ ਮੁਲਾਣੇ ਬਹੁਤ ਅਚਰਜ ਹੈਰਾਨ ਹੋਏ ਹਨ।
ਦਿਲ ਬ੍ਰਿੰਦ ਪਏ ਇੱਕ ਠੌਰ ਜਬੈ।
ਤੇ ਜੇ ਸਮੇਂ ਸਾਰੇ ਫਿਰ ਇਕੱਠੇ ਹੋ ਕਰਕੇ ਇੱਕ ਜਗ੍ਹਾ ਉੱਤੇ ਬੈਠੇ ਨੇ।
ਸਭ ਜੀਵਨ ਜਾਏ ਕਹਿ ਪੈਨ ਬਖਾਨੇ।
ਜੋ ਸਮੇਂ ਜੀਵਨ ਨਾਮ ਦਾ ਮੁੱਲਾਂ ਜਿਹੜਾ ਗੁਰਮੁਖ ਹੋਏ, ਇਹਨਾਂ ਸਾਰਿਆਂ ਦੇ ਵਿਚ ਜਾ ਕਰਕੇ ਬੈਠ ਗਿਆ ਤੇ ਇਹਨਾਂ ਸਾਰਿਆਂ ਨੂੰ ਜਾ ਕਰਕੇ ਇਸ ਪ੍ਰਕਾਰ ਕਹਿਣ ਲੱਗਾ ਹੈ।
ਇੱਕ ਕਾਫਰ ਰਹਿਣ ਕੋ ਸੈਨ ਕੀਓ।
ਤੇ ਕਹਿਣ ਲੱਗਾ ਇੱਕ ਕਾਫਰ ਆਇਆ, ਉਸਨੇ ਰਾਤ ਆਣ ਕਰਕੇ ਇੱਕ ਰਾਤ ਇੱਥੇ ਜਿਹੜਾ ਬਸੇਰਾ ਕੀਤਾ ਹੈ।
ਪਗ ਕਾਬੇ ਦਿਸ਼ਾ ਆਪਣੇ ਠਹਿਰਾਨੇ।
ਤੇ ਜਿਸ ਨੇ ਆਪਣੇ ਜਿਹੜੇ ਚਰਨ ਸਨ ਇਸ ਕਾਬੇ ਵੱਲ ਕੀਤੇ ਹੋਏ ਸਨ, ਭਾਵ ਕੇ ਸਾਡੇ ਇਸ ਕਾਬੇ ਵੱਲ ਉਸਨੇ ਆਪਣੇ ਚਰਨ ਕੀਤੇ ਤੇ ਇਸ ਪ੍ਰਕਾਰ ਸੁੱਤਾ ਸੀ।
ਦਵਈਆ ਮੈਂ ਬਹੁਤ ਵਾਰ ਹਟਾਏ ਰਹਿਓ।
ਤੇ ਮੈਂ ਇਸ ਨੂੰ ਬਹੁਤ ਵਾਰ ਹਟਾ ਰਿਹਾ, ਮੈਂ ਗਿਆ ਇਸ ਦੇ ਕੋਲ ਜਾ ਕਰਕੇ, ਮੈਂ ਇਸ ਨੂੰ ਬੜਾ ਵਰਜਿਆ ਬਹੁਤ ਰੋਕਿਆ ਹੈ।
ਜਬ ਮਾਨੇ ਨਾ ਬੈਨ ਗਏ ਪਗ ਦੋ।
ਤੇ ਜਦੋਂ ਇਸ ਨੇ ਮੇਰੇ ਬਚਨ ਨਾ ਮੰਨੇ, ਮੇਰੀਆਂ ਗੱਲਾਂ ਨਾ ਮੰਨੀਆਂ, ਤੇ ਮੈਂ ਇਸ ਦੇ ਦੋਵੇਂ ਚਰਨ ਜਿਹੜੇ ਫੜ ਲਏ ਉਸ ਸਮੇਂ।
ਇਨਕ ਸੀਟਨ ਜੋਰ ਕੇ ਸੰਗ।
ਤੇ ਫਿਰ ਜੋਰ ਦੇ ਸਹਿਤ ਮੈਂ ਇਸ ਦੇ ਜਿਹੜੇ ਚਰਨ ਸਨ ਉਹ ਘਸੀਟਨੇ ਕੀਤੇ ਹਨ।
ਕਰੇ ਦਿਸ਼ ਦੂਸਰੀ ਮੈਂ ਤਬ ਸੋ।
ਤੇ ਉਸ ਸਮੇਂ ਮੈਂ ਫਿਰ ਦੂਸਰੀ ਦਿਸ਼ਾ ਦੇ ਵੱਲ ਜਿਹੜੇ ਦੇ ਚਰਨ ਸਨ ਉਸ ਸਮੇਂ ਕਰ ਦਿੱਤੇ ਨੇ।
ਕਿਉਂ ਜਵੈ ਫਿਰ ਧੌਲਰ ਕੋ।
ਤੇ ਜਦੋਂ ਮੈਂ ਫਿਰ ਧੌਲਰ ਨੂੰ ਵੇਖਿਆ ਨਾ, ਕਾਬੇ ਨੂੰ ਵੇਖਿਆ, ਜਦੋਂ ਇਹਦੇ ਚਰਨ ਘਸੀੜ ਕਰਕੇ ਦੂਸਰੇ ਬੰਨੇ ਕੀਤੇ, ਤੇ ਜਦੋਂ ਮੈਂ ਧੌਲਰ ਕਾਬੇ ਨੂੰ ਵੇਖਿਆ ਹੈ
ਤੇ ਪੈਰ ਦਿਸ਼ਾ ਕੋ ਸਮਾਖ ਸਨਮੁਖ ਹੋਏ
ਤੇ ਉਸੇ ਸਮੇ ਹੀ ਜਿਹੜਾ ਕਾਬਾ ਵੀ ਜਿਹੜਾ ਹੈ ਨਾ ਫਿਰ ਇਹਨਾਂ ਦੇ ਚਰਨਾਂ ਦੇ ਵੱਲ ਹੀ ਜਾ ਕਰਕੇ ਖਲੋ ਗਿਆ ਭਾਵ ਕੇ ਨਾਲ ਦੀ ਨਾਲ ਹੀ ਸਾਰਾ ਜਿਹੜਾ ਕਾਬਾ ਸੀ ਉਹ ਵੀ ਘੁੰਮ ਗਿਆ ਹੈ
ਮੰਤਰ ਪ੍ਰਵੀਨ ਕੇ ਜੰਤਰਨ ਕੀਨ
ਤੇ ਉਸ ਸਮੇ ਮੁੱਲਾ ਇਹ ਕਹਿ ਰਿਹਾ ਕਿ ਮੰਤਰਾਂ ਦੇ ਵਿੱਚ ਸਿਆਣੇ ਲੱਗਦੇ ਨੇ ਅੰਤਰ ਜਾਮੀ ਲੱਗਦੇ ਨੇ ਵੇਖੋ ਗੁਰਮੁਖੋ ਇੱਥੇ ਹੁਣ ਕਈਆਂ ਨੇ ਭੁਲੇਖੇ ਪਾਏ ਭੁਲੇਖੇ ਕਹਿਣ ਲੱਗੇ ਕਿ ਕਾਬਾ ਨਹੀਂ ਫਿਰਿਆ ਗੁਰੂ ਮਹਾਰਾਜ ਸਾਹਿਬ ਜੀ ਨੇ ਮਨ ਫੇਰ ਦਿੱਤੇ ਮਨ ਫੇਰਨਾ ਗੁਰਮੁਖੋ ਜਿਹੜਾ ਮਨ ਹੈ ਉਹ ਮਨ ਤੇ ਬਹੁਤ ਜ਼ਿਆਦਾ ਚੰਚਲ ਹੈ ਇੱਕ ਦਾ ਮਨ ਫੇਰਿਆ ਦੂ ਦਾ ਦੂਸਰੇ ਦਾ ਫੇਰਿਆ ਤੀਸਰੇ ਦਾ ਫੇਰਿਆ ਨਹੀਂ ਇਹ ਭੁਲੇਖਾ ਹੈ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਿਹਾ ਕਾਬਾ ਗੁਰਮੁਖੋ ਕਾਬਾ ਫਿਰਿਆ ਉਸ ਸਮੇਂ ਕਾਬਾ ਫਿਰਿਆ ਜਿੱਥੇ ਜਿਹੜਾ ਇਸਲਾਮ ਦੀ ਤਵਾਰੀਖ ਹੈ ਨਾ ਇਸਲਾਮ ਦੇ ਲੋਕ ਜਿਹੜੇ ਕਾਜੀ ਆਦਿਕ ਜਿਹੜੇ ਪੁਰਾਤਨ ਤੇ ਜਿਨ੍ਹਾਂ ਨੇ ਕਈ ਕਿਤਾਬਾਂ ਆਦਿਕ ਲਿਖੀਆਂ ਨੇ ਉਹਨਾਂ ਨੇ ਵੀ ਇੱਕ ਗੱਲ ਮੰਨੀ ਹੈ ਕਿ ਸਾਡਾ ਜਿਹੜਾ ਕਾਬਾ ਉਸ ਸਮੇਂ ਫਿਰਿਆ ਇਸ ਕਰਕੇ ਗੁਰੂ ਸਾਹਿਬ ਨੇ ਮਨ ਨਹੀਂ ਫਿਰੇ ਉਸ ਸਮੇਂ ਕਾਬਾ ਫਿਰਿਆ ਇਸ ਤਰੀਕੇ ਦੇ ਨਾਲ ਇਹ ਮੁੱਲਾਂ ਕਹਿ ਰਿਹਾ ਕਿ ਜੋ ਸਤਿਗੁਰੂ ਸਾਹਿਬ ਜੀ ਦੇ ਪ੍ਰਤੀਕ ਮੰਤਰ ਪ੍ਰਵੀਨ ਇਹ ਮੰਤਰਾਂ ਦੇ ਵਿੱਚ ਸਿਆਣੇ ਲੱਗਦੇ ਨੇ ਇਹਨਾਂ ਨੇ ਜੰਤਰ ਕੋਈ ਵਸ ਕੀਤੇ ਹੋਏ ਹਨ ਬਹੁਤ ਜ਼ਿਆਦਾ ਇਸ ਪ੍ਰਕਾਰ ਸ਼ਕਤੀਆਂ ਦੇ ਮਾਲਕ ਹਨ
ਵਿਸਾਲ ਕਲਾ ਮੈਂ ਕਦੋਂ ਇਹ ਕੋ
ਤੇ ਇਹਨਾਂ ਦੇ ਪਾਸ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਵਿਸਾਲ ਬਹੁਤੇ ਵੱਡੇ ਨੇ ਸ਼ਕਤੀਆਂ ਦੇ ਵਿੱਚ ਇਸ ਕਰਕੇ ਕਲਾਵਾਨ ਹਨ ਸ਼ਕਤੀਆਂ ਦੇ ਮਾਲਕ ਹਨ
ਦੋਹਰਾ ਤੇ ਕੀ ਸੁਧਨੈ ਮੋਹੇ ਕੋ ਚਲੋ ਪਿਖੋ ਅਬ ਤਾਂ
ਹੁਣ ਇਹ ਜੋ ਕਿ ਜੀਵਨ ਕਹਿ ਰਿਹਾ ਮੁੱਲਾ ਸਾਰਿਆਂ ਨੂੰ ਕਹਿ ਰਿਹਾ ਕਿ ਇਹਨਾਂ ਦੀ ਕੋਈ ਮੈਨੂੰ ਖਬਰ ਨਹੀਂ ਹੈ ਕੌਣ ਨੇ ਇਸ ਕਰਕੇ ਤੁਸੀਂ ਸਿਆਣੇ ਬਜੁਰਗ ਹੋ ਹੁਣ ਸਾਰੇ ਮੇਰੇ ਨਾਲ ਚੱਲੋ ਤੇ ਇਹਨਾਂ ਦੇ ਜਾ ਕਰਕੇ ਆਪ ਹੀ ਦਰਸ਼ਨ ਕਰ ਲੈਣਾ ਕਰੋ
ਹਿੰਦੂ ਜਨਮ ਕੇ ਤੁਰਕ ਕੋ ਆਪ ਲੱਗ ਜਾਣਿਓ ਨਾਹੇ
ਤੇ ਮੈਂ ਤਾਂ ਨਹੀਂ ਅਜੇ ਤੱਕ ਪਛਾਣ ਸਕਿਆ ਕਿ ਹਿੰਦੂ ਆ ਕਿ ਮੁਸਲਮਾਨ ਨੇ ਭਾਵ ਕਿ ਇਹਨਾਂ ਦਾ ਜਨਮ ਕਿਸ ਸਥਾਨ ਦੇ ਵਿੱਚ ਹੈ ਮੈਨੂੰ ਨਹੀਂ ਅਜੇ ਕੋਈ ਪਹਿਚਾਣ ਆਈ ਹੁਣ ਜੇ ਤੁਸੀਂ ਚੱਲੋਗੇ ਨਾ ਤੇ ਆਪੇ ਜਾ ਕਰਕੇ ਪਹਿਚਾਣ ਕਰ ਲੈਣਾ ਕਰੋਗੇ
ਸੁਣ ਕੇ ਮੁਸਲਮਾਨ ਮਨ ਦਿਸਮਾਨ ਸਾਹਿਬ
ਤੇ ਗੁਰਮੁਖੋ ਜਦੋਂ ਇਸ ਪ੍ਰਕਾਰ ਸੁਣਿਆ ਨਾ ਸਾਰੇ ਮੁਸਲਮਾਨਾਂ ਨੇ ਤੇ ਉਸ ਸਮੇਂ ਸਾਰਿਆਂ ਦੇ ਜਿਹੜੇ ਹਿਰਦੇ ਜਿਹੜੇ ਮਨ ਜਿਹੜੇ ਅਚਰਜ ਹੋ ਗਏ ਹੈ ਕਾਬਾ ਫੇਰ ਦਿੱਤਾ ਬੜੇ ਹੈਰਾਨ ਹੋਏ ਹਨ ਕੌਣ ਏਡਾ ਵੱਡਾ ਸ਼ਕਤੀਆਂ ਦਾ ਮਾਲਕ ਹੈ
ਕਰਨ ਨਿਧਾਨ ਕੇ ਸਮੀਪ ਚੱਲ ਆਵੇ
ਤੇ ਉਸ ਸਮੇਂ ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਮੀਪ ਕੋਲ ਚੱਲ ਕਰਕੇ ਆ ਗਏ ਹਨ
ਪੀਰ ਜੇ ਮੁਲਾਣੇ ਕਾਜੀ ਪੱਖ ਮੈਂ ਮਹਾਨੇ ਹੋਤੇ
ਤੇ ਗੁਰਮੁਖੋ ਜਿਹੜੇ ਪੀਰ ਸਨ ਇਹਨਾਂ ਦੇ ਭਾਵ ਕੇ ਜਿਹੜੇ ਹਿੰਦੂ ਦੇ ਜੋ ਗੁਰਮੁਖੋ ਮੁਸਲਮਾਨਾਂ ਦੇ ਵਿਚ ਪੀਰ ਜਿਹੜੇ ਇਹਨਾਂ ਦੇ ਗੁਰੂ ਸਨ ਮੁਲਾਣੇ ਆਦਿਕ ਕਾਜੀ ਇਹਨਾਂ ਦੇ ਬਜੁਰਗ ਆਦਿਕ ਜਿੰਨੇ ਵੀ ਸਾਰੇ ਮਹਾਨ ਸਨ
ਦੇਖ ਦੇਖ ਕਾਬੇ ਉਰ ਹਿਰਦੇ ਬਿਸਮਾਵੇ
ਜਦੋਂ ਇਹ ਸਾਰੇ ਇਸ ਪੱਖ ਦੇ ਲੋਕ ਜਿਹੜੇ ਇਸਲਾਮ ਦੇ ਪੱਖ ਦੇ ਲੋਕ ਸਨ ਇਹ ਕਾਬੇ ਨੂੰ ਵੇਖ ਰਹੇ ਨੇ ਵੇਖ ਵੇਖ ਕਰਕੇ ਕਾਬੇ ਨੂੰ ਹਿਰਦੇ ਵਿਚ ਬੜੇ ਅਚਰਜ ਹੋ ਰਹੇ ਨੇ ਹੈਰਾਨ ਹੋ ਰਹੇ ਹਨ
ਬੈਠੇ ਆਣ ਚਾਰੋਂ ਦਿਸ਼ਾ ਬਜੁਰਗ ਬੋਲੇ ਤਾਬ
ਤੇ ਉਸ ਸਮੇਂ ਗੁਰਮੁਖੋ ਚਾਰ ਸ਼ਫੇਰੇ ਜਿੱਥੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਬੈਠੇ ਨੇ ਨਾ ਗੁਰੂ ਸਾਹਿਬ ਜੀ ਦੇ ਚਾਰ ਸਫੇਰੇ ਆਣ ਕਰਕੇ ਬੈਠ ਗਏ ਤੇ ਜਿਹੜੇ ਇਹਨਾਂ ਦੇ ਬਜੁਰਗ ਸਨ ਕਾਜੀ ਆਦਿਕ ਜਿਹੜੇ ਵੱਡੇ ਸਨ ਇਸਲਾਮ ਦੇ ਧਰਮ ਦੇ ਵਿਚ ਗੁਰਮੁਖੋ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਇਸ ਪ੍ਰਕਾਰ ਬੋਲੇ ਹਨ
ਹਿੰਦੂ ਕੇ ਤੁਰਕ ਤੁਮ ਰਹੋ ਕੇ ਥਾਵੇਂ
ਤੇ ਗੁਰੂ ਸਾਹਿਬ ਜੀ ਨੂੰ ਆਣ ਕਰਕੇ ਇਹਨਾਂ ਨੇ ਬਚਨ ਕੀਤਾ ਕਿ ਆਪ ਜੀ ਹਿੰਦੂ ਹੋ ਜਾਂ ਤੁਰਕ ਹੋ ਕਿਸ ਜਗ੍ਹਾ ਉੱਤੇ ਰਹਿੰਦੇ ਹੋ ਕਿਰਪਾ ਕਰਕੇ ਆਪ ਜੀ ਸਾਨੂੰ ਦੱਸਣਾ ਕਰੋ
ਰੀਤ ਨਾ ਮੁਸਲਮਾਨ ਕਾਬੇ ਦਿਸ਼ ਪੈਰ ਕੀਨੇ
ਤੇ ਕਹਿਣ ਲੱਗੇ ਜਿਹੜੀ ਮੁਸਲਮਾਨਾਂ ਦੀ ਰੀਤੀ ਹੈ ਨਾ ਉਹਨਾਂ ਦੀ ਰੀਤੀ ਹੈ ਉਹ ਕਦੀ ਕਾਬੇ ਵੱਲ ਪੈਰ ਨਹੀਂ ਕਰਦੇ ਉਹ ਆਪਣੇ ਇਸ ਧਰਮ ਸਥਾਨ ਵੱਲ ਕਦੀ ਪੈਰ ਕਰਕੇ ਨਹੀਂ ਸੌਣਗੇ ਇਸ ਕਰਕੇ ਹੁਣ ਤੁਸੀਂ ਸਾਨੂੰ ਦੱਸਣਾ ਕਰੋ ਕਿ ਆਪ ਜੀ ਦਾ ਕਿਹੜਾ ਧਰਮ ਹੈ
ਸੁਣਿਓ ਗੁਰੂ ਨਾਨਕ ਸਲੂਕ ਕੋ ਅਲਾਵੇ
ਗੁਰਮੁਖੋ ਜੇ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਨ੍ਹਾਂ ਦੇ ਪਾਸੋਂ ਸੁਣਿਆ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿਚ ਸਲੋਕ ਉਚਾਰਿਆ ਜੋ ਆਸਾ ਜੀ ਦੀ ਵਾਰ ਦੇ ਵਿਚ ਅਸੀਂ ਸਰਵਣ ਕਰਦੇ ਹਾਂ
ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਪੁਰਾਣ
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਭਾਈ ਸਤਿਗੁਰੂ ਸਾਹਿਬ ਜੀ ਨੇ ਇਨ੍ਹਾਂ ਨੂੰ ਉਪਦੇਸ਼ ਦਿੱਤਾ ਮਿਹਰ ਮਸੀਤ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਮਸੀਤ ਨੂੰ ਤੁਸੀਂ ਜਾਣਦੇ ਹੋ ਨਾ, ਜੀਵਾਂ ਤੇ ਮਿਹਰ ਕਰਨੀ, ਰਹਿਮਤ ਕਰਨੀ, ਦਇਆ ਕਰਨੀ, ਕਹਿੰਦੇ ਇਹੀ ਮਸੀਤ ਹੈ, ਇਸ ਨੂੰ ਧਾਰਨ ਕਰ ਲਵੋ। ਸਿਦਕ ਮੁਸੱਲਾ, ਜਿਹੜਾ ਨਮਾਜ਼ ਪੜ੍ਹਨ ਵਾਸਤੇ ਥੱਲੇ ਮੁਸੱਲਾ ਵਿਛਾਉਂਦੇ ਹੋ ਨਾ, ਇਹ ਸਿਦਕ ਦਾ ਭਰੋਸੇ ਦਾ ਮੁਸੱਲਾ ਵਿਛਾਓ। ਤੇ ਜਿਸ ਤਰੀਕੇ ਦੇ ਨਾਲ ਹੱਕ ਹਲਾਲ ਕੁਰਾਨ ਕਹਿੰਦੇ ਜਿਹੜੀਆਂ ਕੁਰਾਨਾਂ ਪੜ੍ਹਨੀਆਂ ਨੇ, ਕਹਿੰਦੇ ਹੱਕ ਦੀ ਕਮਾਈ ਕਰਨ ਰੂਪ ਜਿਹੜੀ ਕੁਰਾਨ ਆਦਿਕ ਪੜ੍ਹਨੀ ਕਰੋ।
ਧਰਮ ਸੁਨਤ ਸੀਲ ਰੋਜਾ ਹੋਹੋ ਮੁਸਲਮਾਨ।
ਤੇ ਜਿਸ ਤਰੀਕੇ ਦੇ ਨਾਲ ਜਿਹੜੀ ਸੁਨਤ ਧਾਰਨ ਕਰਦੇ ਹੋ ਨਾ, ਸ਼ਰਮ ਦੀ ਵਿਸ਼ੇ ਵਿਕਾਰਾਂ ਤੋਂ ਸ਼ਰਮ ਰੱਖਣੀ, ਇਹੀ ਸੁਨਤ ਧਾਰਨ ਕਰਨਾ ਕਰੋ। ਤੇ ਜਿਹੜੇ ਰੋਜੇ ਰੱਖਦੇ ਹੋ, ਸੀਲ ਸੀਲ ਸੁਭਾਅ ਜਾਣਾ, ਸ਼ਾਂਤ ਸੁਭਾਅ ਰੱਖਣਾ, ਇਹ ਰੋਜੇ ਰੱਖਣਾ ਕਰੋ। ਤੇ ਹੋ ਮੁਸਲਮਾਨ, ਫੇਰ ਹੀ ਤੁਸੀਂ ਸ੍ਰੇਸ਼ਟ ਮੁਸਲਮਾਨ ਬਣ ਸਕਦੇ ਹੋ।
ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ।
ਤੇ ਜਿਹੜੀ ਭਗਤੀ ਕਰਨੀ ਹੈ, ਇਹੀ ਕਾਬਾ ਜਾਣੋ। ਤੇ ਇਸ ਦੇ ਵਿੱਚ ਜਿਹੜਾ ਜੋ ਕਿ ਪੀਰ ਜਿਨ੍ਹਾਂ ਨੂੰ ਗੁਰੂ ਮੰਨਦੇ ਹੋ ਨਾ, ਜਿਹੜੇ ਸਾਡੇ ਇਸ ਦੇ ਵਿੱਚ ਪੀਰ ਨੇ, ਉਹ ਸੱਚ ਨੂੰ ਪੀਰ ਜਾਣੋ, ਆਪਣੇ ਹਿਰਦੇ ਵਿੱਚ ਸੱਚ ਧਾਰਨ ਕਰਕੇ ਰੱਖੋ। ਤੇ ਜਿਹੜੀਆਂ ਕਲਮਾਂ ਪੜ੍ਹਨੀਆਂ ਨੇ, ਸ੍ਰੇਸ਼ਟ ਕਰਮਾਂ ਰੂਪ ਜਿਹੜੀਆਂ ਕਲਮਾਂ ਪੜ੍ਹੋ। ਤੇ ਜਿਹੜੀ ਨਮਾਜ਼ ਪੜ੍ਹਦੇ ਹੋ ਨਾ, ਨਮਾਜ਼ ਤੇ ਜਿਹੜੀ ਨਮਾਜ਼ ਨਿਮਰਤਾ ਰੂਪੀ ਜਿਹੜੀ ਨਮਾਜ਼ ਹੈ, ਉਹ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੋ।
ਤਸਵੀ ਸਾਚ ਸੁਭਾਵ ਸੀ ਨਾਨਕ ਰੱਖਾ ਲਾਜ।
ਗੁਰੂ ਸਾਹਿਬ ਕਹਿਣ ਲੱਗੇ ਜੇ ਇਹੋ ਜਿਹੀ ਤਸਵੀ ਜਿਹੜੀ ਕਰੋਗੇ ਨਾ, ਤੇ ਫਿਰ ਤੁਸੀਂ ਭਾਵ ਸੀ ਉਸ ਮਾਲਕ ਖੁਦਾ ਨੂੰ, ਪਰਮੇਸ਼ਰ ਨੂੰ, ਅੱਲਾ ਨੂੰ ਤੁਸੀਂ ਭਾਵੋਗੇ, ਤੇ ਫੇਰ ਹੀ ਤੁਹਾਡੀ ਜਿਹੜਾ ਪਰਮੇਸ਼ਰ ਵਾਹਿਗੁਰੂ ਲਾਜ ਰੱਖੇਗਾ, ਪਰਲੋਕ ਦੇ ਵਿੱਚ ਜਮਾਂ ਤੋਂ ਬਚਾ ਲਵੇਗਾ, ਨਰਕਾਂ ਦੇ ਵਿੱਚ ਪੈਣ ਨਹੀਂ ਦੇਵੇਗਾ।
ਦੋਹਰਾ ਰੁਕਨ ਦੀਨ ਕਾਜੀ ਹੁਤੋਂ ਸੁਣ ਸੋ ਬੈਨ ਲਾਏ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੋਂ ਜਦੋਂ ਪਾਵਨ ਪਵਿੱਤਰ ਗੁਰਮੁਖ ਪਿਆਰਿਓ ਜਦੋਂ ਸਲੋਕ ਸਰਵਣ ਕੀਤਾ ਨਾ, ਤੇ ਰੁਕਨ ਦੀਨ ਜਿਹੜਾ ਇਨ੍ਹਾਂ ਦਾ ਕਾਜੀ ਸੀ, ਉਸ ਨੇ ਸਤਿਗੁਰੂ ਸਾਹਿਬ ਜੀ ਦੇ ਤਾਈਂ ਇਸ ਪ੍ਰਕਾਰ ਕਹਿਣਾ ਕੀਤਾ ਹੈ।
ਮਾਨ ਤੋ ਕਹਿ ਦੋ ਨਹੀਂ ਪੈਗੰਬਰ ਜੀ ਖੁਦਾਏ।
ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਮੰਨਦੇ ਹੋ ਜਾਂ ਨਹੀਂ ਜਿਹੜੇ ਸਾਡੇ ਖੁਦਾ ਤੇ ਸਾਡੇ ਪੈਗੰਬਰਾਂ ਨੂੰ, ਤੁਸੀਂ ਮੰਨਦੇ ਹੋ ਜਾਂ ਨਹੀਂ ਇਹ ਸਾਨੂੰ ਦੱਸਣਾ ਕਰੋ, ਅਸੀਂ ਤੁਹਾਨੂੰ ਸਿਰਫ ਇੰਨਾ ਪੁੱਛਦੇ ਹਾਂ ਕਿ ਜਿਹੜਾ ਸਾਡਾ ਖੁਦਾ ਹੈ ਨਾ, ਤੇ ਸਾਡਾ ਜਿਹੜਾ ਪੈਗੰਬਰ ਨੇ, ਉਹਨਾਂ ਪੈਗੰਬਰਾਂ ਨੂੰ ਤੇ ਖੁਦਾ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ ਇਹ ਦੱਸਣਾ ਕਰੋ।
ਭਈਆ ਸ੍ਰੀ ਗੁਰੂ ਨਾਨਕ ਬੈਨ ਪਨੇ ਦਰਬਾਰ ਖੁਦਾਏ ਕੇ ਕਹਤੇ ਅਗਾਰੇ।
ਹੁਣ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਗੁਰਮੁਖ ਉਸ ਵੇਲੇ ਬਚਨ ਕੀਤੇ, ਗੁਰੂ ਸਾਹਿਬ ਕਹਿਣ ਲੱਗੇ ਹੇ ਰੁਕਨ ਦੀਨ ਕਾਜੀ ਕੀ ਕਹਿ ਰਿਹਾ, ਕਿਸ ਪੈਗੰਬਰ ਦੀ ਗੱਲ ਕਰ ਰਿਹਾ, ਕਿੰਨੇ ਹੀ ਪੈਗੰਬਰ ਉਸ ਖੁਦਾ ਦੇ ਦਰਬਾਰ ਦੇ ਅੱਗੇ ਆਣ ਕਰਕੇ ਖਲੋਤੇ ਹਨ, ਬੇਨਤੀਆਂ ਕਰ ਰਹੇ ਹਨ, ਗੁਰਮੁਖੋ 1,25,000 ਇਸਲਾਮ ਧਰਮ ਦੇ ਵਿੱਚ ਜਿਹੜਾ ਪੈਗੰਬਰ ਮੰਨਿਆ ਹੈ,
ਹੱਥ ਸੋ ਬੰਦੇ ਖਰੇ ਹੈ ਪੈਗੰਬਰ ਕਿਤਿਆਂ ਪੀਰ ਅਵਸ਼ੇਸ਼ਲਾਰੇ।
ਤੇ ਕਿੰਨੇ ਹੀ ਹੱਥ ਜੋੜ ਕਰਕੇ ਪੈਗੰਬਰ ਖਲੋਤੇ ਨੇ, ਕਿੰਨੇ ਹੀ ਪੀਰ ਖਲੋਤੇ ਨੇ, ਕਿੰਨੇ ਸ਼ੇਖ ਖਲੋਤੇ ਨੇ, ਕਿੰਨੇ ਸਲਾਰੀ ਜਿਹੜੇ ਸਰਦਾਰੀ ਚੌਧਰੀ ਆਦਿਕ ਗੁਰੂ ਸਾਹਿਬ ਅੱਗੇ ਉਸ ਅਕਾਲ ਪੁਰਖ ਅੱਗੇ ਹੱਥ ਜੋੜ ਕਰਕੇ ਖਲੋਤੇ ਹਨ।
ਕਿਤੇ ਹੈ ਸਰਦਾਰ ਕਿਤੇ ਹੈ ਸਿਕਦਾਰ ਤਾਂ ਤਿੰਨ ਕੌਣ ਗਿਣੇ ਗਿਣਤੀ ਤਿੰਨ ਭਾਰੇ।
ਕਿੰਨੇ ਹੀ ਸਰਦਾਰ ਨੇ, ਕਿੰਨੇ ਸਿਕਦਾਰ ਨੇ, ਇਸ ਤਰੀਕੇ ਦੇ ਨਾਲ ਕਿੰਨੀਆਂ ਕੀ ਗਿਣਤੀਆਂ ਕਰੀਏ, ਜਿਹੜੇ ਸਤਿਗੁਰੂ ਉਸ ਅਕਾਲ ਪੁਰਖ ਪਰਮੇਸ਼ਰ ਅੱਗੇ ਹੱਥ ਜੋੜ ਕਰਕੇ ਬੇਨਤੀਆਂ ਕਰ ਰਹੇ ਹਨ।
ਜਿਉ ਹਜ਼ੂਰ ਖਦਾਏ ਰਹੇ ਤਿੰਨ ਕੋ ਨਾ ਸਕੇ ਕਰ ਕੋ ਹਟਕਾਰੇ।
ਜਿਹੜੇ ਹਮੇਸ਼ਾ ਹੀ ਉਸ ਅਕਾਲ ਪੁਰਖ ਖੁਦਾ ਦੇ ਹਜ਼ੂਰ ਰਹਿੰਦੇ ਨੇ, ਬੇਨਤੀਆਂ ਕਰਦੇ ਨੇ, ਇਸ ਕਰਕੇ ਕੋਈ ਵੀ ਉਨ੍ਹਾਂ ਨੂੰ ਹਟਾ ਨਹੀਂ ਸਕਦਾ ਹੈ।
ਦੋਹਰਾ ਜਿਨੇ ਖੁਦਾਏ ਵਿਸਾਰਿਉ ਆਵੇ ਤਿੰਨ ਕੇ ਹਿਰਦਾ।
ਜਿਨ੍ਹਾਂ ਮਨੁੱਖਾਂ ਨੇ ਖੁਦਾ ਨੂੰ ਆਪਣੇ ਹਿਰਦੇ ਦੇ ਵਿੱਚੋਂ ਵਿਸਾਰ ਦਿੱਤਾ ਨਾ, ਤੇ ਉਨ੍ਹਾਂ ਨੂੰ ਖੁਦਾ ਦੇ ਸ੍ਰੇਸ਼ਟ ਰਸਤੇ ਉੱਤੇ ਪਾਉਣ ਵਾਸਤੇ ਫਿਰ ਇਹ ਪੈਗੰਬਰ ਆਉਂਦੇ ਹਨ।
ਫਲੂ ਪੰਥ ਸਿਖਰਾਏ ਕਹਿ ਜਾਵੇ ਆਪਣਨ ਕੀਤਾ।
ਤੇ ਉਨ੍ਹਾਂ ਮਨੁੱਖਾਂ ਨੂੰ ਫਿਰ ਭਲਾ ਪੰਥ ਚੰਗਾ ਰਸਤਾ ਦੱਸ ਕਰਕੇ, ਉਸ ਖੁਦਾ ਦਾ ਰਸਤਾ ਦੱਸ ਕਰਕੇ, ਪਰਮੇਸ਼ਰ ਦਾ ਰਾਹ ਦੱਸ ਕਰਕੇ ਆਪਣੇ ਨਿਕੇਤ ਵਾਪਸ ਫਿਰ ਘਰ ਵਿੱਚ ਚਲੇ ਜਾਂਦੇ ਹਨ।
ਅਬ ਤੁਮ ਰਾਹ ਪੈਗੰਬਰੀ ਭੁੱਲ ਗਏ ਮਤ ਮੰਦਾ।
ਗੁਰੂ ਸਾਹਿਬ ਕਹਿਣ ਲੱਗੇ ਰੁਕਨ ਦੀਨ, ਇਸ ਕਰਕੇ ਹੁਣ ਤੁਸੀਂ ਸਾਰੇ ਜਿਹੜੇ ਰਾਹ ਜਿਹੜਾ ਭੁੱਲ ਗਏ ਜੇ ਪਰਮੇਸ਼ਰ ਦਾ, ਖੁਦਾ ਦਾ ਤੇ ਰਸਤਾ ਹੀ ਭੁੱਲ ਗਏ, ਤੁਹਾਡੇ ਸਾਰਿਆਂ ਦੀ ਜਿਹੜੀ ਮੱਤ ਹੈ ਨਾ ਮਾੜੀ ਹੋ ਗਈ ਹੈ।
ਪੱਖਵਾਦ ਔਰ ਮੈਂ ਧਰਿਉ ਜਾਹੋ ਨਰਕ ਜਮ ਫੰਦ।
ਇਸ ਕਰਕੇ ਤੁਸੀਂ ਪੱਖਵਾਦ ਕੀ ਹੈ ਗੁਰਮੁਖੋ, ਜਿਸ ਤਰੀਕੇ ਦੇ ਨਾਲ ਪੱਖ ਧਾਰਨ ਕਰਨੇ, ਧਰਮਾਂ ਨੂੰ ਧਾਰਨ ਕਰਨਾ, ਤੂੰ ਹਿੰਦੂ ਹੈ ਮੈਂ ਮੁਸਲਮਾਨ ਹੈ, ਇਹ ਜਿਹੜਾ ਪੱਖਵਾਦ ਹੈ ਨਾ, ਇਹ ਰੁਕਣ ਦੀ ਤੁਸੀਂ ਇਸ ਦੇ ਵਿਚ ਹੀ ਉਲਝ ਗਏ ਹੋ, ਪੱਖਵਾਦ ਦੇ ਵਿਚ ਪੈ ਗਏ, ਇਸ ਕਰਕੇ ਤੁਸੀਂ ਜਮਾਂ ਦੇ ਰਸਤੇ ਪਵੋਗੇ, ਨਰਕਾਂ ਦੇ ਵਿਚ ਜਾ ਕਰਕੇ ਪਵੋਗੇ।
ਆਪ ਦੇਵੋ ਸਮਝਾਏ ਮੈਂ ਮਾਰਗ ਪਲੂ ਬਤਾਏ,
ਇਸ ਕਰਕੇ ਮੈਂ ਹੁਣ ਤੁਹਾਨੂੰ ਸਮਝਾ ਦਿੰਦਾ ਤੇ ਜਿਹੜਾ ਸ੍ਰੇਸ਼ਟ ਰਸਤਾ ਨਾ ਉਸ ਰਸਤੇ ਬਾਰੇ ਤੁਹਾਨੂੰ ਦੱਸ ਦਿੰਦਾ ਹਾਂ।
ਇਹਨੇ ਮਾਨੋ ਤਾਂ ਹੀ ਕੋ ਪਰੋ ਨਰਕ ਮੈਂ ਜਾਏ,
ਤੇ ਜੇ ਤੁਸੀਂ ਇਹਨਾਂ ਸਾਡੇ ਬਚਨਾਂ ਨੂੰ ਨਹੀਂ ਮੰਨੋਗੇ, ਜੇ ਤੁਸੀਂ ਸਾਡੇ ਇਨ੍ਹਾਂ ਬਚਨਾਂ ਨੂੰ ਨਹੀਂ ਮੰਨਦੇ ਤੇ ਫਿਰ ਯਾਦ ਰੱਖਿਓ ਤੁਸੀਂ ਨਰਕਾਂ ਦੇ ਭਾਗੀ ਹੋਵੋਗੇ, ਨਰਕਾਂ ਦੇ ਵਿਚ ਪੈਣਾ ਕਰੋਗੇ।
ਗੁਰੂ ਘਰ ਉੱਚੇ ਬਚਨ ਕੋ ਪੂਜਣ ਲੱਗੇ ਇਮਾਨ,
ਤੇ ਗੁਰਮੁਖੋ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਨ੍ਹਾਂ ਨੇ ਇਸ ਪ੍ਰਕਾਰ ਜਦੋਂ ਬਚਨ ਸਰਵਣ ਕੀਤੇ ਤੇ ਫਿਰ ਗੁਰੂ ਸਾਹਿਬ ਜੀ ਦੇ ਪਾਸੋਂ ਸੁਣ ਕਰਕੇ ਫਿਰ ਉੱਚੀ ਸਾਰੀ ਪੁੱਛਣ ਲੱਗੇ ਨੇ, ਇਮਾਨ ਧਰਮ ਦੇ ਪ੍ਰਤੀ ਪੁੱਛਣ ਲੱਗੇ ਹਨ।
ਹਿੰਦੂ ਵੱਡਾ ਕੇ ਤੁਰਕ ਹੈ ਕਰੀਏ ਆਪ ਵਖਾਨ,
ਉਸ ਸਮੇਂ ਕਹਿਣ ਲੱਗੇ ਕਿਉਂਕਿ ਇਸਲਾਮ ਧਰਮ ਦਾ ਇੱਕ ਹੀ ਪ੍ਰਸ਼ਨ ਹੈ, ਜਦੋਂ ਵੀ ਇਹ ਕਿਸੇ ਔਲੀਏ ਅਵਤਾਰ ਨੂੰ ਜਾਣਨ ਨਾ ਜਿਸ ਦੇ ਪਾਸ ਕੋਈ ਸ਼ਕਤੀ ਹੈ ਜਾਂ ਕੋਈ ਪਰਮੇਸ਼ਰ ਦੇ ਵਿਚ ਲਵਲੀਨ ਹੈ, ਉਹਦੇ ਤਾਈ ਸਿਰਫ ਇੱਕ ਹੀ ਪ੍ਰਸ਼ਨ ਇਹ ਰੱਖਦੇ ਨੇ, ਇੱਕ ਹੀ ਪ੍ਰਸ਼ਨ ਕਰਦੇ ਨੇ, ਉਹ ਕਿਹੜਾ? ਹਿੰਦੂ ਵੱਡਾ ਕੇ ਮੁਸਲਮਾਨ, ਇਹੀ ਪ੍ਰਸ਼ਨ ਰੱਖਦੇ ਨੇ। ਹੁਣ ਗੁਰੂ ਸਾਹਿਬ ਅੱਗੇ ਵੀ ਇਹਨਾਂ ਨੇ ਇੱਕ ਹੀ ਪ੍ਰਸ਼ਨ ਰੱਖ ਦਿੱਤਾ, ਇਹ ਸੱਚੇ ਪਾਤਸ਼ਾਹ ਜੇ ਤੁਸੀਂ ਧਰਮ ਨੂੰ ਜਾਣਦੇ ਹੋ, ਜੇ ਤੁਸੀਂ ਸ਼ਕਤੀਆਂ ਦੇ ਮਾਲਕ ਹੋ ਤੇ ਫਿਰ ਦੱਸਣਾ ਕਰੋ ਕਿ ਹਿੰਦੂ ਵੱਡਾ ਜਾਂ ਮੁਸਲਮਾਨ, ਸਾਡੇ ਤਾਂ ਦੱਸਣਾ ਕਰੋ।
ਕਲਾ ਦਿਖਾਈ ਬੜੀ ਤੈ ਪੂਰਵ ਕਿਨੋ ਨਾ ਕੀਨ,
ਤੇ ਇਹ ਜਿਹੜੀ ਕਲਾ ਹੈ ਨਾ ਜਿਹੜਾ ਸਾਡਾ ਕਾਬਾ ਫੇਰ ਦਿੱਤਾ, ਸਾਡਾ ਮੱਕਾ ਫੇਰ ਦਿੱਤਾ, ਇਹ ਬੜੀ ਵੱਡੀ ਕਲਾ ਤੁਸੀਂ ਵਿਖਾਈ ਹੈ, ਪਹਿਲਾਂ ਇਸ ਪ੍ਰਕਾਰ ਅੱਜ ਤੋਂ ਕੋਈ ਵੀ ਕਰ ਨਹੀਂ ਸਕਿਆ ਹੈ।
ਚਰਨ ਸੰਗ ਕਾਬਾ ਫਿਰਿਓ ਮਹਿਮਾ ਜਾਨੀ ਪੀਨ,
ਤੇ ਆਪ ਜੀ ਦੇ ਚਰਨਾਂ ਦੇ ਬਰਾਬਰ ਜਿੱਧਰ ਨੂੰ ਆਪ ਜੀ ਦੇ ਚਰਨ ਕੀਤੇ ਉਧਰ ਨੂੰ ਕਾਬਾ ਫਿਰ ਗਿਆ, ਉਧਰ ਨੂੰ ਉਹਦਾ ਮੂੰਹ ਹੋ ਗਿਆ। ਇਸ ਕਰਕੇ ਇਹ ਸੱਚੇ ਪਾਤਸ਼ਾਹ ਇਹੋ ਜੀ ਜਿਹੜੀ ਵੱਡੀ ਕਰਾਮਾਤ ਕਿਸੇ ਨੇ ਅੱਜ ਤੋਂ ਪਹਿਲਾਂ ਨਹੀਂ ਵਿਖਾਈ ਹੈ।
ਵਿੱਚ ਐਸੇ ਸੁਣ ਬੈਨ ਬੋਲੀ ਗੁਰੂ ਗੁਣ ਐਨ ਤਾਬ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਇਸ ਪ੍ਰਕਾਰ ਇਹਨਾਂ ਦੇ ਪਾਸੋਂ ਸੁਣਿਆ ਨਾ, ਤੇ ਗੁਣ ਐਨ ਗੁਣਾਂ ਦੇ ਘਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇਨ੍ਹਾਂ ਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਫਿਰ ਗੁਰਮੁਖੋ ਬੋਲੇ ਹਨ।
ਪੰਜ ਤਤ ਸਾਜੇ ਸਭ ਦੇਹ ਇੱਕ ਸਾਰ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਪੰਜ ਤਤ ਸਾਜੇ, ਇਹ ਪੰਜਾਂ ਤੱਤਾਂ ਦਾ ਜਿਹੜਾ ਸਰੀਰ ਹੈ ਨਾ, ਇਹ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਜਿਹੜਾ ਉਸ ਪਰਮੇਸ਼ਰ ਵਾਹਿਗੁਰੂ ਨੇ ਸਾਜਿਆ ਹੈ।
ਨੈਣ ਕਾਨ ਨਾਸਕਾ ਬਦਨ ਕੀਨੇ ਏਕ ਹੂੰ ਸੇ,
ਤੇ ਕੋਈ ਵੀ ਜਿਹੜਾ ਮਨੁੱਖ ਹੈ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਸਾਜ ਦਿੱਤਾ, ਤੇ ਹਰੇਕ ਮਨੁੱਖ ਦੀਆਂ ਅੱਖਾਂ ਵੀ ਇਹੋ ਜਿਹੀਆਂ ਹੀ ਹਨ, ਜਿਸ ਤਰ੍ਹਾਂ ਦੂਸਰੇ ਮਨੁੱਖ ਦੀਆਂ ਅੱਖਾਂ ਨੇ ਦੂਸਰੇ ਦੀਆਂ ਵੀ ਇਹੋ ਜਿਹੀਆਂ ਨੇ, ਹਰੇਕ ਨੂੰ ਕੰਨ ਲੱਗੇ ਨੇ ਦੂਸਰੇ ਨੂੰ ਨੱਕ ਲੱਗਾ, ਇਸ ਤਰੀਕੇ ਦੇ ਨਾਲ ਸਾਰਿਆਂ ਦੇ ਬਦਨ ਮੁੱਖ ਵੀ ਇੱਕੋ ਪ੍ਰਕਾਰ ਦੇ ਹਨ, ਕਿਨੇ ਏਕ ਹੂੰਸੇ, ਇਸ ਕਰਕੇ ਸਾਰੇ ਇੱਕ ਬਰਾਬਰ ਦੇ, ਸਾਰੇ ਮਨੁੱਖ ਜਿਹੜੇ ਇੱਕ ਸ਼ਕਲ ਦੇ ਉਸ ਮਾਲਕ ਵਾਹਿਗੁਰੂ ਨੇ ਬਣਾਏ ਹਨ।
ਕਿਰਿਆ ਸਮ ਪਈ ਹੱਥ ਪਾਵ ਕੇ ਮਝਾਰ,
ਤੇ ਕੋਈ ਵੀ ਮਨੁੱਖ ਜਿਹੜਾ ਹੱਥਾਂ ਤੋਂ ਬਗੈਰ ਨੀ, ਪੈਰਾਂ ਤੋਂ ਬਗੈਰ ਨੀ, ਹਰੇਕ ਨੂੰ ਹੀ ਮਾਲਕ ਨੇ ਹੱਥ ਪੈਰ ਕਿਰਿਆਦ ਕਰਨ ਵਾਸਤੇ ਬਖਸ਼ੇ ਨੇ।
ਕ੍ਰਿਸ਼ਨ ਕੇ ਪੇਸ਼ ਕੋ ਪ੍ਰਭਾਵ ਤਾਰ ਲਾਈ ਜਾਹੇ,
ਤੇ ਹੁਣ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਹੇ ਕਾਜੀ, ਤੁਸੀਂ ਦੇਸ਼ਾਂ ਦੇ ਪ੍ਰਭਾਵ ਨੂੰ ਹਿਰਦੇ ਵਿਚ ਰੱਖ ਕਰਕੇ, ਦੇਸ਼ਾਂ ਦੇ ਪ੍ਰਭਾਵ ਨੂੰ ਪਾ ਕੇ ਆਪੋ ਆਪਣੇ ਮਤਾਂ ਨੂੰ ਧਾਰਨ ਕਰਕੇ ਹਿਰਦੇ ਵਿਚ,
ਪੱਖਵਾਦ ਗਾਢੂ ਹੋਇਆ ਕਹਿ ਝਗੜੇ ਗਵਾਰੇ,
ਤੇ ਗਵਾਰਾਂ ਵਾਂਗੂ ਮੂਰਖਾਂ ਵਾਂਗੂ ਪੱਖਵਾਦ, ਪੱਖਵਾਦ ਕੀ ਹੈ? ਜਿਸ ਤਰੀਕੇ ਦੇ ਨਾਲ ਇਹ ਮੁਸਲਮਾਨ ਹੈ, ਧਰਮ ਹੈ, ਇਨ੍ਹਾਂ ਝਗੜਿਆਂ ਦੇ ਵਿਚ ਪਏ ਹੋ।
ਨਾਮ ਲਿਵ ਲਾਈ ਜਾਹੇ ਆਦ ਘਬਰਾਈ ਤਾਂ,
ਤੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲਗਾ ਲਈ, ਜਿਨ੍ਹਾਂ ਨੇ ਮਾਲਕ ਦੇ ਨਾਮ ਦੇ ਨਾਲ ਲਿਵ ਲਗਾਈ ਹੈ ਨਾ, ਤੇ ਅਧਿਕ ਵਡਾਈ ਤਾਹੇ, ਉਹਨਾਂ ਗੁਰਸਿੱਖਾਂ ਨੂੰ ਹੀ, ਉਹਨਾਂ ਮਨੁੱਖਾਂ ਨੂੰ ਹੀ ਸ੍ਰੇਸ਼ਟ ਜਿਹੜੀ ਵਡਿਆਈ ਉਹ ਪ੍ਰਾਪਤ ਹੋਈ ਹੈ।
ਜਾਣਕਾ ਸਰੂਪ ਨੇ ਉਧਰਾਂ ਸੰਸਾਰ,
ਤੇ ਉਹਨਾਂ ਨੇ ਹੀ ਆਪਣੇ ਸਰੂਪ ਨੂੰ ਜਾਣ ਲਿਆ, ਉਹਨਾਂ ਨੇ ਉਸ ਅਕਾਲਪੁਰ ਪਰਮੇਸ਼ਰ ਦੇ ਸਰੂਪ ਨੂੰ ਜਾਣ ਲਿਆ, ਤੇ ਉਹ ਮਾਲਕ ਵਾਹਿਗੁਰੂ ਦੇ ਵਿਚ ਜਾ ਕਰਕੇ ਭੇਦ ਹੋ ਗਏ ਹਨ।
ਦੋਹਰਾ ਭਲੇ ਅਮਲ ਕੀਏ ਬਿਨਾ ਜਾਹੇ ਨਾ ਨਰਕੋ ਦੋਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨਾ ਤੱਕ ਭਲੇ ਅਮਲ ਨਹੀਂ ਨਾ ਕਰਦੇ, ਜਿਸ ਤਰੀਕੇ ਦਾ ਭਲੇ ਅਮਲ ਕੀਏ ਬਿਨਾ, ਜੇ ਚੰਗੇ ਅਮਲ ਨਹੀਂ ਕਰਦੇ, ਚੰਗੇ ਕਰਮ ਨਹੀਂ ਕਰਦੇ, ਜਾਹੇ ਨਰਕੋ ਦੋਏ, ਭਾਵੇਂ ਮੁਸਲਮਾਨ ਹੈ ਤੇ ਭਾਵੇਂ ਹਿੰਦੂ ਹੈ, ਜੇ ਚੰਗੇ ਕਰਮ ਨਹੀਂ ਕਰਨੇ, ਭੈੜੀ ਮੱਤ ਰੱਖਣੀ, ਮਾੜੇ ਕਰਮ ਕਰਨੇ, ਮਾੜਾ ਸੋਚਣਾ, ਮਾੜਾ ਦੇਖਣਾ, ਮਾੜਾ ਬੋਲਣਾ, ਜਦੋਂ ਇਹੋ ਜਿਹੇ ਕਰਮ ਕਰਨੇ ਹਨ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਉਹ ਮਨੁੱਖ ਜਿਹੜੇ ਭਾਵੇਂ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਈਸਾਈ ਹੈ ਤੇ ਭਾਵੇਂ ਸਿੱਖ ਹੈ, ਗੁਰਮੁਖੋ ਨਰਕਾਂ ਦੇ ਵਿੱਚ ਜਾਣਾ ਕਰੇਗਾ।
ਇਹ ਰਹਿ ਇਹਾਂ ਪਰੀ ਜਬ ਲੇਖਾ ਤੈ ਹੋਏ।
ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਮਨੁੱਖ ਇਹਨਾਂ ਸਰੀਰਾਂ ਦਾ ਮਾਣ ਕਰਦੇ ਨੇ, ਇਹਨਾਂ ਸਰੀਰਾਂ ਦੇ ਕਰਕੇ ਹੀ ਭਾਵ ਕੇ ਨਾ ਧਰਮ ਬਣਾਏ ਨੇ ਨਾ, ਤੇ ਜਿਹੜੇ ਸਰੀਰ ਹਨ ਇੱਥੇ ਹੀ ਭਾਵ ਕੇ ਸੰਸਾਰ ਤੇ ਰਹਿ ਜਾਣੇ ਹਨ, ਤੇ ਜਬ ਲੇਖਾ ਹੋਏ ਜਦੋਂ ਉਸ ਪ੍ਰਲੋਕ ਦੇ ਵਿੱਚ ਇਹਨਾਂ ਦਾ ਲੇਖਾ ਹੋਣਾ ਕਰੇਗਾ।
ਧਨ ਕੁਟੰਬ ਵਿਹਾਰ ਕਰਮ ਜੇ ਤੀਨ ਨਰਨ ਕੇ ਮੀਤ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਸਮਝਾਉਂਦੇ ਹਨ, ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ ਕਿ ਜਿਸ ਤਰ੍ਹਾਂ ਕੁਟੰਬ ਤਬ ਲੋ, ਕੁਟੰਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਬਖਸ਼ਾ ਕਰਦੇ ਨੇ, ਧਨ ਕੁਟੰਬ ਲੋ ਧਨ ਕੀ ਪ੍ਰੀਤ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਧਨ ਕੁਟੰਬ ਤੇ ਅਤੇ ਅਰ ਕਰਮ ਜੇ ਤੀਨ, ਇਹ ਜਿਹੜੇ ਤਿੰਨ ਕਰਮ ਨੇ, ਧਨ ਕੁਟੰਬ ਤੇ ਗੁਰਮੁਖੋ ਜੋ ਕਿ ਕਰਮ ਕਰਨੇ, ਇਹ ਤਿੰਨ ਪ੍ਰਕਾਰ ਦੇ ਵਿੱਚ ਹੀ ਮਨੁੱਖ ਉਲਝਾ ਹੋਇਆ। ਨਰਨ ਕੇ ਮੀਤ ਤੇ ਮਿਤ, ਜਿਹੜੇ ਮਨੁੱਖ ਹਨ ਇਹਨਾਂ ਦੇ ਤਿੰਨ ਪ੍ਰਕਾਰ ਦੇ ਮਿੱਤਰ ਹਨ।
ਜਬ ਲੋ ਕਟਵੇਂ ਪ੍ਰਾਣ ਹੈ ਤਬ ਲੋ ਧਨ ਕੀ ਪ੍ਰੀਤ।
ਤੇ ਜਿਨ੍ਹਾਂ ਤੱਕ ਸਰੀਰ ਦੇ ਵਿੱਚ ਪ੍ਰਾਣ ਨੇ, ਜਿਨ੍ਹਾਂ ਤੱਕ ਸਰੀਰ ਦੇ ਵਿੱਚ ਪ੍ਰਾਣ ਹਨ ਉਹਨਾਂ ਤੱਕ ਹੀ ਸਾਡਾ ਧਨ ਦੇ ਨਾਲ ਪਿਆਰ ਹੈ, ਉਹਨਾਂ ਤੱਕ ਪ੍ਰੇਮ ਹੈ। ਜੇ ਸਰੀਰ ਦੇ ਵਿੱਚ ਪ੍ਰਾਣ ਨਹੀਂ, ਸਰੀਰ ਦੇ ਵਿੱਚ ਪ੍ਰਾਣ ਚਲੇ ਜਾਣ ਤੇ ਗੁਰਮੁਖ ਪਿਆਰਿਓ, ਸਾਡਾ ਫਿਰ ਧਨ ਦੇ ਨਾਲ ਪ੍ਰੇਮ ਨਹੀਂ ਪੈ ਸਕਦਾ, ਕਿਉਂਕਿ ਫਿਰ ਧਨ ਕਾਹਦੇ ਵਾਸਤੇ, ਧਨ ਤੇ ਵਿਅਰਥ। ਜਦੋਂ ਸਰੀਰ ਹੀ ਜੋ ਕਿ ਛੁੱਟ ਗਿਆ, ਭਾਵ ਕਿ ਸਰੀਰ ਹੀ ਉਸ ਸਮੇਂ ਜਦੋਂ ਵਿੱਚੋਂ ਰੂਹ ਹੀ ਚਲੇ ਗਈ, ਫਿਰ ਧਨ ਦੇ ਨਾਲ ਪ੍ਰੇਮ ਨਹੀਂ ਰਹਿੰਦਾ। ਇੰਨਾ ਤੱਕ ਮਨੁੱਖ ਦਾ ਸਰੀਰ ਸੰਸਾਰ ਉੱਤੇ ਹੈ, ਉਹਨਾਂ ਤੱਕ ਹੀ ਇਸ ਮਨੁੱਖ ਦਾ ਧਨ ਦੇ ਨਾਲ ਪ੍ਰੇਮ ਹੈ।
ਜਾਰਿਉ ਗਾਡਿਉ ਤਨ ਨਹੀਂ ਤਬ ਲੋ ਕੁਟੰਬ ਸਨੇਹ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨਾ ਤੱਕ ਸਰੀਰ ਸਾੜਿਆ ਨਹੀਂ ਜਾਂਦਾ, ਜਿੰਨਾ ਤੱਕ ਗੱਡਿਆ ਨਹੀਂ ਜਾਂਦਾ ਤੇ ਉਹਨਾਂ ਤੱਕ ਤਨ ਨਹੀਂ ਤਬ ਲੋ ਕੁਟੰਬ ਸਨੇਹ। ਕਹਿੰਦੇ ਉਹਨਾਂ ਤੱਕ ਹੀ ਜਿਹੜਾ ਪਰਿਵਾਰ ਦੇ ਨਾਲ ਹੀ ਮੁੱਖ ਮਨੁੱਖ ਦਾ ਸਨੇਹ ਪਿਆਰ ਹੈ।
ਬਹੁ ਨ ਕਉ ਸੰਗ ਹੋਵੇ ਸਮਝ ਭਲੇ ਉਰਲੇ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਵੇਲੇ ਕੋਈ ਵੀ ਇਹਦਾ ਸੰਗੀ ਨਹੀਂ ਹੋਵੇਗਾ, ਇਹ ਭਾਈ ਸਾਰੇ ਸਮਝ ਲੈਣਾ ਕਰੋ।
ਜੋ ਮਿੱਤਰ ਕਰਮ ਜੇ ਸੰਗੀ ਸਦ ਹੀ ਜਾਣ।
ਤੇ ਇਸ ਤਰੀਕੇ ਦੇ ਨਾਲ ਜਿੱਥੇ ਧਨ ਅਤੇ ਪਰਿਵਾਰ ਇਹ ਤੇ ਸਾਥੀ ਨਹੀਂ ਮਨੁੱਖ ਦੇ, ਤੇ ਤੀਜੇ ਹਨ ਕਰਮ। ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਸਦਾ ਹੀ ਸੰਗੀ ਜਾਣਨਾ ਕਰ, ਜਿਹੋ ਜੇ ਕਰਮ ਕਰ ਲਵੇਗਾ ਤੇਰੇ ਨਾਲ ਹੀ ਜਾਣੇ ਹਨ।
ਜਹਾਂ ਜਾਏ ਫਲ ਜੀਤ ਤਾਂ ਯੋਂ ਨਾ ਹੋਏ ਕਬ ਹਾਨ।
ਤੇ ਜਿੱਥੇ ਜਾਵੇਗਾ ਉਥੇ ਤੈਨੂੰ ਉਹ ਜਿਹਾ ਫਲ ਪ੍ਰਾਪਤ ਹੋਵੇਗਾ, ਜਿਹੋ ਜੇ ਸੰਸਾਰ ਦੇ ਕਰਮ ਕਰ ਲਏ ਨਾ, ਤੇ ਜਦੋਂ ਕਰਮ ਕਰਕੇ ਸੰਸਾਰ ਤੋਂ ਚਲੇ ਜਾਵੇਗਾ, ਜਿੱਥੇ ਜਾਵੇਗਾ ਤੈਨੂੰ ਉਹ ਜਿਹਾ ਕਰਮਾਂ ਦੇ ਅਨੁਸਾਰ ਫਲ ਪ੍ਰਾਪਤ ਹੋਵੇਗਾ। ਕਰਮ ਜਿਹੜੇ ਕਦੇ ਨਾਸ਼ ਨਹੀਂ ਹੁੰਦੇ ਹਨ।
ਤਾਂ ਤੇ ਸੰਗ ਸਦੀਵ ਜੇ ਕਰੋ ਸੋ ਕਰਮ ਸਾਪ੍ਰੀਤ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਸਦਾ ਹੀ ਜਿਹੜੀ ਪ੍ਰੀਤੀ ਹੈ ਨਾ, ਉਹ ਜਿਹੜੇ ਸ੍ਰਿਸ਼ਟ ਕਰਮਾਂ ਦੇ ਨਾਲ ਕਰਨਾ ਕਰੋ, ਜਿਹੜੇ ਸ੍ਰਿਸ਼ਟ ਕਰਮ ਕਰਨੇ ਹਨ ਉਹ ਸਦਾ ਹੀ ਉਹ ਮਾਲਕ ਦੇ ਪ੍ਰੇਮ ਦੇ ਵਿੱਚ ਪ੍ਰੀਤੀ ਕਰਨਾ ਕਰੋ।
ਪਦ ਪਾਖ ਤਜ ਕੈ ਸਰਬ ਲਖੋ ਇਕ ਹਰ ਮੀਤ।
ਇਸ ਕਰਕੇ ਆਪਣੇ ਝਗੜਿਆਂ ਨੂੰ ਛੱਡ ਕੇ, ਪੱਖਪਾਤ ਦਾ ਝਗੜੇ ਛੱਡ ਕੇ, ਤੂੰ ਹਿੰਦੂ ਹੈ ਤੂੰ ਮੁਸਲਮਾਨ ਹੈ, ਇਹਨਾਂ ਝਗੜਿਆਂ ਨੂੰ ਛੱਡ ਕੇ ਜਿਹੜਾ ਇੱਕ ਕੇਵਲ ਤੇ ਕੇਵਲ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਉਸ ਦੇ ਨਾਲ ਮਿੱਤਰਤਾ ਕਰ ਲੈਣਾ ਕਰ।
ਤ੍ਰਿਤ ਭ੍ਰਮ ਜਾਗੇ ਤਨ ਨਹੀਂ ਪਇਓ ਨਿਰਮਲ ਮਨ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਭਾਵ ਕੇ ਭ੍ਰਮ ਜਾ ਕੇ ਤਨ, ਜਿਨ੍ਹਾਂ ਦੇ ਤਨ ਦੇ ਵਿੱਚ ਭ੍ਰਮ ਹੈ ਨਹੀਂ ਪਇਓ ਨਿਰਮਲ ਮਨ, ਕਹਿੰਦੇ ਉਹਨਾਂ ਦਾ ਮਨ ਕਦੇ ਨਿਰਮਲ ਨਹੀਂ ਹੋ ਸਕਦਾ ਜਿਨ੍ਹਾਂ ਦੇ ਸਰੀਰਾਂ ਦੇ ਵਿੱਚ ਭਰਮ ਪਿਆ ਹੋਇਆ। ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਹਨ ਦਾਵੇ ਬੰਦੇ ਪੱਖੋਂ ਕੇ ਰਹਿਤ ਹੈ, ਇਸੇ ਪ੍ਰਕਾਰ ਹੀ ਉਹ ਦਾਵੇ ਬੰਦ ਹੈ। ਕਹਿੰਦੇ ਉਹ ਪੱਖਪਾਤ ਦੇ ਦਾਅਵੇ ਕਰਦੇ ਨੇ, ਮੈਂ ਮੁਸਲਮਾਨ ਮੈਂ ਹਿੰਦੂ ਇਸ ਪ੍ਰਕਾਰ ਇਹਨਾਂ ਦੇ ਵਿੱਚ ਹੀ ਲੱਗੇ ਹੋਏ ਹਨ।
ਦਾਵੇ ਬੰਦ ਹੈ ਪੱਖੋਂ ਕੇ ਰਹਿਤ ਸੰਸਾਰ ਹੀ,
ਇਸ ਪ੍ਰਕਾਰ ਦਾਵੇ ਕਰਦੇ ਪੱਖਪਾਤ ਦੇ ਸੰਸਾਰ ਦੇ ਵਿੱਚ ਰਹਿੰਦੇ ਨੇ।
ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜੌਨ।
ਤੇ ਭਾਵੇਂ ਕੋਈ ਹਿੰਦੂ ਹੈ ਭਾਵੇਂ ਤੁਰਕ ਹੈ, ਜੇ ਇੱਕ ਸਮਾਨ ਸਾਰੇ ਜਾਣਦੇ ਨੇ ਕਿ ਸਾਰੇ ਪਰਮੇਸ਼ਰ ਦੇ ਹੀ ਬਣਾਏ ਹੋਏ ਹਨ।
ਰੰਗ ਕੋ ਵਿਦਾਰ ਔਰ ਦੇਖਾਂ ਏਕ ਸਾਰ
ਤੇ ਭ੍ਰਮ ਨੂੰ ਦੂਰ ਕਰਕੇ ਇਕ ਸਾਰ ਹਰੇਕ ਨੂੰ ਵੇਖਦੇ ਹਨ ਕਿ ਹਰੇਕ ਦੇ ਵਿਚ ਮਾਲਕ ਦੀ ਜੋਤ ਹੈ।
ਰਾਮ ਸੋ ਰਹੀਮ ਹੈ ਅਲਾਹ ਸੋ ਅਕਾਲ ਰੂਪ।
ਇਸੇ ਪ੍ਰਕਾਰ ਜਿਹੜੇ ਹਿੰਦੂ ਰਾਮ ਨੂੰ ਜਾਣਦੇ ਨੇ, ਜਿਹੜੇ ਈਸਾਈ ਰਹੀਮ ਜਾਣਦੇ ਨੇ, ਇਸਲਾਮ ਵਾਲੇ ਅੱਲਾ ਜਾਣਦੇ ਨੇ, ਤੇ ਗੁਰਮੁਖੋ ਜਿਹੜੇ ਸਿੱਖ ਅਕਾਲ ਪੁਰਖ ਨੂੰ ਜਾਣਦੇ ਹਨ। ਇਸੇ ਤਰੀਕੇ ਦੇ ਨਾਲ ਹੀ ਸਾਰੇ ਜਿਹੜੇ ਅਲੱਗ ਅਲੱਗ ਨਾਮ ਰੱਖੇ ਹੋਏ ਨੇ,
ਜਾਣੀਏ ਖੁਦਾਏ ਸੋ ਏਕ ਏਕ ਓੰਕਾਰ।
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਭਈ ਇਹ ਸਾਰੇ ਉਸ ਖੁਦਾ ਪਰਮੇਸ਼ਰ ਵਾਹਿਗੁਰੂ ਦੇ ਹੀ ਨਾਮ ਹਨ, ਇਸ ਕਰਕੇ ਸਾਰੇ ਜਾਣ ਲੈਣਾ ਕਰੋ ਕਿ ਸਾਰਿਆਂ ਦਾ ਮਾਲਕ ਇਕ ਏਕ ਓੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਉਸ ਤੋਂ ਬਗੈਰ ਕੋਈ ਵੀ ਨਹੀਂ ਹੈ।
ਮੂੜ ਨਹੀਂ ਪਾਵੇ ਭੇਦ ਬਾਦ ਗੁਰ ਰਜਾਵੇ ਨਿਤ।
ਪਰ ਜਿਹੜੇ ਮੂਰਖ ਹਨ, ਮੂਰਖ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਜਿਹੜੇ ਬਾਣੀ ਨਹੀਂ ਪੜ੍ਹਦੇ, ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿਚ ਨਹੀਂ ਰੱਖਦੇ, ਗੁਰਮੁਖ ਉਹਨਾਂ ਨੇ ਭੇਦ ਹੀ ਨਹੀਂ ਜਾਣਿਆ, ਉਹ ਨਿਤ ਹੀ ਝਗੜੇ ਕਰਦੇ ਹਨ।
ਪਾਏ ਦੁੱਖ ਭਾਰੀ ਜਾਏ ਨਰਕ ਮਝਾਰ।
ਇਸ ਕਰਕੇ ਨਾਮ ਤੋਂ ਹੀਣੇ ਮਨੁੱਖ, ਪਰਮੇਸ਼ਰ ਦੀ ਪ੍ਰੀਤੀ ਤੋਂ ਬਗੈਰ ਦੇ ਮਨੁੱਖ ਜਿਹੜੇ ਸਦਾ ਹੀ ਗੁਰਮੁਖ ਪਿਆਰੇ, ਉਹ ਨਰਕਾਂ ਦੇ ਵਿਚ ਜਾ ਕਰਕੇ ਪੈਂਦੇ ਨੇ, ਭਾਰੀ ਦੁੱਖ ਪ੍ਰਾਪਤ ਕਰਦੇ ਹਨ।
ਵਿਚ ਐਸੇ ਸੁਣ ਬੈਨ ਗੁਰੂ ਨਾਨਕ ਕੋ ਨਿਵੇਨ ਸਾਹਿਬ।
ਤੇ ਜੇ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਸ ਪ੍ਰਕਾਰ ਬਚਨ ਸੁਣੇ ਨਾ, ਤੇ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਨੂੰ ਸਮੂਹ ਮੁਲਾਣਿਆਂ ਨੇ, ਸਮੂਹ ਕਾਜੀਆਂ ਨੇ ਗੁਰੂ ਸਾਹਿਬ ਨੂੰ ਫਿਰ ਨਮਸਕਾਰ ਕੀਤੇ ਹੈ।
ਐਂਤੇ ਜਿਉ ਪੰਚ ਕੋ ਤਨਖ ਨਿਵ ਜਾਤ।
ਕਵੀ ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਹਨ ਕਿਵੇਂ ਨਿਵੇ, ਜਿਸ ਤਰੀਕੇ ਦੇ ਨਾਲ ਕਹਿੰਦੇ ਧਨੁੱਖ ਦੇ ਪੰਚ ਨੂੰ ਖਿੱਚੀਏ ਨਾ ਤੇ ਉਸ ਸਮੇਂ ਧਨੁੱਖ ਅੱਗੋਂ ਨਿਵ ਜਾਂਦਾ। ਇਸੇ ਪ੍ਰਕਾਰ ਹੀ ਸਾਰੇ ਹੀ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਨਿਭ ਗਏ ਹਨ,
ਭਈ ਮਨ ਦੀਨ ਸੋ ਖੁਦਾਈ ਦੇ ਚੀਨ,
ਤੇ ਉਸ ਸਮੇਂ ਜਿਹੜੇ ਮਨ ਜਿਹੜੇ ਸਨ ਇਹਨਾਂ ਦੇ ਦੀਨ ਹੋ ਗਏ, ਦਇਆ ਆ ਗਈ ਮਨਾਂ ਦੇ ਵਿਚ। ਕਿਵੇਂ? ਜਦੋਂ ਚੀਨ ਖੁਦਾ ਨੂੰ ਜਾਣ ਲਿਆ, ਪਹਿਚਾਣ ਲਿਆ ਹੈ।
ਪਦ ਵੰਦਨਾ ਕੋ ਕੀਨ ਜਬ ਦੇਖੀ ਕਰਾਮਾਤ ਹੈ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਉੱਤੇ ਇਹਨਾਂ ਨੇ ਨਮਸਕਾਰ ਕੀਤੀ। ਕਿਵੇਂ ਕੀਤੀ? ਜਦੋਂ ਕਰਾਮਾਤ, ਜਦੋਂ ਗੁਰੂ ਸਾਹਿਬ ਜੀ ਦੀਆਂ ਬੇਅੰਤ ਇਹਨਾਂ ਨੇ ਕਰਾਮਾਤਾਂ ਵੇਖੀਆਂ ਹਨ।
ਕਮਲ ਬਦਨ ਵਿਕਸਿਤ ਹਰ ਖਾਦ ਚਿਤ।
ਗੁਰੂ ਸਾਹਿਬ ਜੀ ਦੇ ਗੁਰਮੁਖੋ ਪਾਵਨ ਪਵਿੱਤਰ ਮੁਖਾਰ ਬਿੰਦ ਨੂੰ ਦੇਖ ਕਰਕੇ ਬਹੁਤ ਜਿਆਦਾ ਖਿੜ ਰਹੇ ਹਨ।
ਉਹ ਕਿਨ ਕੰਧ ਦੇਖਾ ਭਾਨ ਪ੍ਰਭਾਤ।
ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਇੰਨਾ, ਜਿਵੇਂ ਸੂਰਜ ਚੜਦਾ ਨਾ, ਚੜਦੇ ਸੂਰਜ ਦੀ ਨਿਆਈ ਗੁਰੂ ਸਾਹਿਬ ਜੀ ਦਾ ਇੰਨਾ ਜਿਆਦਾ ਤੇਜ ਪ੍ਰਤਾਪ, ਤੇ ਗੁਰੂ ਸਾਹਿਬ ਜੀ ਦੇ ਤੇਜ ਪ੍ਰਤਾਪ ਨੇ ਇਨ੍ਹਾਂ ਦੇ ਮੋਹ ਆਦਿਕ ਦੇ ਜਿਹੜੇ ਬੰਧਨ ਆਦਿਕ ਸਾਦੇ ਨਾਸ ਕਰ ਦਿੱਤੇ ਹਨ।
ਜਿਵੇਂ ਹਿੱਥ ਲਾਈ ਚੰਚਰੀਕ ਜਾਂ ਲੁਭਾਏ।
ਤੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਇਵੇਂ ਸੇਵ ਰਹੇ ਨੇ ਜਿਵੇਂ ਭੌਰਾ ਜਿਹੜਾ ਗੁਰਮੁਖ ਪਿਆਰੇ ਉਹ ਸੁਗੰਧੀ ਉੱਤੇ ਆਣ ਕਰਕੇ ਲੁਭਾਏ ਮਾਣ ਹੁੰਦਾ ਨਾ, ਇਵੇਂ ਹੀ ਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੀ ਭਗਤੀ ਰੂਪ ਚਰਨ ਨੇ, ਗੁਰੂ ਸਾਹਿਬ ਜੀ ਦੇ ਉਸ ਭਗਤੀ ਰੂਪ ਚਰਨਾਂ ਉੱਤੇ ਆਣ ਕਰਕੇ ਸਮੂਹ ਜਿੰਨੇ ਵੀ ਕਾਜੀ ਮੁਲਾਣੇ ਲੁਭਾਏ ਮਾਨ ਹੋ ਰਹੇ ਹਨ।
ਔਰ ਜਾਣੇ ਗਤ ਦਾਈ ਇਹ ਚਰਨ ਜਲ ਜਾਤ।
ਢੇਰ ਦੇ ਵਿਚ ਜਾਣਦੇ ਹਨ ਕਿ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦਾ ਸਰੂਪ ਨੇ, ਅਤੇ ਗਤ ਦਾਈ ਸਾਨੂੰ ਕੇਵਲ ਮੁਕਤੀ ਬਖਸ਼ਣ ਵਾਲੇ ਨੇ, ਤੇ ਇਹਨਾਂ ਦੇ ਜਿਹੜੇ ਚਰਨ ਹਨ ਉਹ ਚਰਨ ਕਮਲ ਦੀ ਨਿਆਈ ਸ੍ਰੇਸ਼ਟ ਹਨ।
ਦੋਹਰਾ ਬੀਤੋ ਕੀਰਤਕ ਕਾਲ ਜਬ ਰਹਿਤੇ ਤਾਂ ਸਥਾਨ।
ਤੇ ਗੁਰਮੁਖੋ ਇਸੇ ਪ੍ਰਕਾਰ ਕਿੰਨਾ ਕੀ ਸਮਾਂ ਬਤੀਤ ਕਰਦਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸੇ ਸਥਾਨ ਉੱਤੇ ਬੈਠੇ ਨੇ।
ਪੂਰਨ ਕਿਨੋ ਧਿਆਏ ਅਬ ਕਥਾ ਸੁਭਗ ਸੁਖਦਾਨ।
ਤੇ ਉਸ ਸਮੇਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਮੁਖੋ ਇੱਥੇ ਜਿਹੜਾ ਅਧਿਆਇ ਹੈ ਨਾ ਪੂਰਨ ਕੀਤਾ, ਤੇ ਜਿਹੜੀ ਕਥਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸੁਖ ਬਖਸ਼ਣ ਵਾਲੀ ਹੈ।
ਦੋਹਰਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ।
ਤੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਕਵੀ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ, ਅਗਲਾ ਅਧਿਆਇ ਆਰੰਭ ਕਰਦੇ ਹੋਏ। ਜੇ ਮੈਂ ਅੰਮ੍ਰਿਤ ਗਿਆਨ ਹੈ, ਅੰਮ੍ਰਿਤ ਦਾ ਗਿਆਨ ਕਿਸ ਦੇ ਵਿਚ ਹੈ? ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਗਿਆਨ ਦੇ ਭਰਪੂਰ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਹਨ, ਅੰਮ੍ਰਿਤ ਰੂਪੀ ਗਿਆਨ ਹੈ, ਜਿਹੜਾ ਵੀ ਗੁਰਸਿੱਖ ਗੁਰਬਾਣੀ ਪੜ੍ਹਦਾ ਸੁਣਦਾ, ਗੁਰਬਾਣੀ ਨੂੰ ਗੁਰਮੁਖੋ ਧਾਰਨ ਕਰਦਾ, ਤੇ ਗੁਰਸਿੱਖੋ ਇਸੇ ਤਰੀਕੇ ਦੇ ਨਾਲ ਉਸ ਨੂੰ ਕੀ ਪ੍ਰਾਪਤ ਹੁੰਦਾ? ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਉਦ ਬੰਦੋਂ ਕਰਿਆ ਨਿਰਾਗ।
ਤੇ ਇਸੇ ਤਰੀਕੇ ਨਾਲ ਮਾਨਕ ਭਗਤ ਵੈਰਾਗ। ਹੋਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸਾਨੂੰ ਮਿਲਦਾ ਕੀ ਹੈ? ਗੁਰਮੁਖੋ, ਜਿਸ ਤਰ੍ਹਾਂ ਪ੍ਰਤੱਖ ਸਮੁੰਦਰ ਹੁੰਦਾ ਹੈ ਨਾ, ਤੇ ਸਮੁੰਦਰ ਦੇ ਵਿਚ ਜੇ ਡੁਬਕੀ ਲਾਈਏ ਤੇ ਸਮੁੰਦਰ ਦੇ ਵਿਚੋਂ ਸਾਨੂੰ ਅਨੇਕਾਂ ਪ੍ਰਕਾਰ ਦੇ ਰਤਨ ਆਦਿਕ ਮਿਲ ਜਾਂਦੇ ਹਨ। ਤੇ ਇਸੇ ਪ੍ਰਕਾਰ ਜਿਸ ਤਰ੍ਹਾਂ ਸਮੁੰਦਰ ਦੇ ਵਿਚੋਂ 14 ਰਤਨ ਨਿਕਲੇ, ਤੇ ਇਸੇ ਪ੍ਰਕਾਰ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਉਦਦ ਗੁਰੂ ਪਾਤਸ਼ਾਹ ਮਹਾਰਾਜ ਜੀ ਸਮੁੰਦਰ ਦੀ ਨਿਆਈ ਨੇ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਵਿਚੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸਾਨੂੰ ਮਿਲਦਾ ਕੀ ਹੈ? ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਨਾ, ਗੁਰਬਾਣੀ ਨੂੰ ਪੜ੍ਹ ਕੇ ਧਾਰਨ ਕਰਦੇ, ਗੁਰਬਾਣੀ ਦੇ ਵਿਚ ਡੁਬਕੀ ਲਾਉਂਦੇ ਹਾਂ, ਤੇ ਗੁਰਮੁਖੋ ਸਾਨੂੰ ਕੀ ਪ੍ਰਾਪਤ ਹੁੰਦਾ? ਮਾਨਕ ਭਗਤ ਵੈਰਾਗ, ਭਾਵ ਸਾਨੂੰ ਵੈਰਾਗ ਅਤੇ ਭਗਤੀ ਰੂਪੀ ਰਤਨ ਪ੍ਰਾਪਤ ਹੁੰਦੇ ਹਨ। ਕਿੱਥੋਂ ਮਿਲਦੇ ਨੇ? ਗੁਰੂ ਗ੍ਰੰਥ ਸਾਹਿਬ ਉਦਦ, ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਜੋ ਸਮੁੰਦਰ ਦੀ ਨਿਆਈ ਨੇ, ਗਿਆਨ ਪ੍ਰਾਪਤ ਹੁੰਦਾ, ਭਗਤੀ ਅਤੇ ਵੈਰਾਗ ਰੂਪੀ ਰਤਨ ਪ੍ਰਾਪਤ ਹੁੰਦੇ ਹਨ। ਸਾਨੂੰ ਇਹ ਸਭ ਕੁਛ ਸ਼ੁਭ ਗੁਣ ਪ੍ਰਾਪਤ ਹੁੰਦੇ ਨੇ, ਬੰਦੋ ਕਰ ਨਿਰਾਗ। ਇਸ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਅਨੁਰਾਗ ਬੜੇ ਪ੍ਰੇਮ ਦੇ ਸਹਿਤ ਅਸੀਂ ਨਮਸਕਾਰਾਂ ਕਰਦੇ ਹਾਂ।
ਸ੍ਰੀ ਬਾਲਾ ਸੁੰਦਰ ਵਾਚ ਦੋਹਰਾ, ਸ੍ਰੀ ਅੰਗਦ ਜੀ ਸੁਣੋ ਪੁਨੋ, ਕੀਰਤਕ ਦਿਵਸ ਬਿਤਾਏ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ, ਮਹਾਰਾਜ ਜੀ ਨੂੰ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਕਥਾ ਸੁਣਾ ਰਹੇ ਨੇ। ਭਾਈ ਪੈੜਾ ਮੋਖਾ ਜੀ ਲਿਖ ਰਹੇ ਹਨ, ਬਾਬਾ ਬੁੱਢਾ ਜੀ, ਭਾਈ ਸਿੰਘਾ ਜੀ, ਭਾਈ ਜੀਵਾ ਜੀ ਆਦਿਕ ਗੁਰਸਿੱਖ ਬ੍ਰਹਮ ਗਿਆਨੀ ਇਹ ਕਥਾ ਸੁਣ ਰਹੇ ਨੇ। ਇਸ ਕਰਕੇ ਹੁਣ ਭਾਈ ਬਾਲਾ ਜੀ ਕਹਿ ਰਹੇ ਨੇ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਹੁਣ ਅੱਗੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜੀਵਨ ਕੌਤਕਾਂ ਦੀ ਕਥਾ ਸੁਣਨਾ ਕਰੋ।
ਮਰਦਾਨੇ ਕੋ ਬਚ ਕਹੀ ਅਸਬਦ ਸ੍ਰੀ ਗਤ ਦਾਇਨ।
ਤੇ ਹੁਣ ਗਤ ਦੈਨ, ਗਤੀ ਦੇਣ ਵਾਲੇ, ਮੁਕਤੀ ਦੇਣ ਵਾਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਭਾਈ ਮਰਦਾਨਾ ਜੀ ਦੇ ਤਾਂ ਇਸ ਪ੍ਰਕਾਰ ਬਚਨ ਕਹੇ ਹਨ।
ਚੱਲ ਵੀ ਚੱਲ ਵੀ ਜਿਤ ਚਾਹੀ ਚਲੂ ਤਿਤ ਕੋ।
ਤੇ ਹੁਣ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬਚਨ ਕਹੇ ਭਾਈ ਮਰਦਾਨਾ ਜੀ ਦੇ ਤਾਂ ਇਹ, ਭਾਈ ਮਰਦਾਨਿਆ, ਜਾਣਾ ਚਾਹੁੰਦਾ ਹੋਰ ਕਿਸੇ ਬੰਨੇ? ਜਿੱਧਰ ਨੂੰ ਤੇਰਾ ਚਿੱਤ ਕਰਦਾ ਹੈ ਨਾ, ਤੇਰੇ ਮਨ ਦੀ ਇੱਛਾ, ਤੇਰੇ ਹਿਰਦੇ ਦੀ ਭਾਵਨਾ ਹੈ, ਉਧਰ ਨੂੰ ਲੈ ਜਾਣਾ ਕਰ।
ਹੁਣ ਬੋਲਤ ਪਾ ਗੁਰ ਸੋ ਮਰਦਾਨਾ।
ਤੇ ਗੁਰੂ ਸਾਹਿਬ ਜੀ ਦੇ ਪਾਸੋਂ ਜਦੋਂ ਇਸ ਤਰ੍ਹਾਂ ਬਚਨ ਸੁਣੇ ਤੇ ਸੁਣ ਕਰਕੇ ਭਾਈ ਮਰਦਾਨਾ ਜੀ ਹਿਰਦੇ ਵਿਚ ਖੁਸ਼ ਹੋ ਕਰਕੇ ਬੋਲੇ ਹਨ,
ਇਹ ਥਾਨ ਮੈਂ ਗੁਰ ਮੁਹੰਮਦ ਹੈ।
ਤੇ ਕਹਿਣ ਲੱਗੇ ਕਿ ਜਿਸ ਜਗ੍ਹਾ ਉੱਤੇ ਮੁਹੰਮਦ ਸਾਹਿਬ ਦੀ ਗੌਰ ਕਬਰ ਹੈ ਨਾ ਮਦੀਨੇ ਦੇ ਵਿਚ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ
ਗਰਾਬ ਮੋਹੇ ਕੋ ਸੋ ਮਕਾਨਾ।
ਤੇ ਉਹ ਜਿਹੜਾ ਮਕਾਨ ਹੈ, ਉਹ ਮੰਦਰ ਹੈ ਜਿਹੜਾ ਬਣਿਆ ਹੋਇਆ, ਕਿਰਪਾ ਕਰਕੇ, ਰਹਿਮਤ ਕਰਕੇ, ਬਖਸ਼ਿਸ਼ ਕਰਕੇ ਮੈਨੂੰ ਉਹ ਦਿਖਾ ਦੇਣਾ ਕਰੋ।
ਇਹ ਕਾਬੇ ਕੋ ਪਾਜ ਤੋ ਦੇਖ ਲਿਓ।
ਤੇ ਇਸ ਕਰਕੇ ਜਿਹੜਾ ਕਾਬਾ ਵੇਖਿਆ ਨਾ, ਜਿਹੜਾ ਇਹਨਾਂ ਦਾ ਮੱਕਾ, ਇਹ ਮੇਰੇ ਮਾਲਕ ਇਸ ਦਾ ਪਾਜ ਜਿਹੜਾ ਸੀ ਉਹ ਤੇ ਵੇਖ ਲਿਆ, ਤੇ ਸਭ ਕੁਛ ਹੀ ਝੂਠ ਨਿਕਲਿਆ, ਇੱਥੇ ਤੇ ਕੁਛ ਵੀ ਨਹੀਂ। ਹੁਣ ਆਪ ਜੀ ਕਿਰਪਾ ਕਰਕੇ ਮੈਨੂੰ ਹੁਣ ਮੁਹੰਮਦ ਦੀ ਕਬਰ ਜਿਹੜੀ ਉਹ ਵਿਖਾਉਣਾ ਕਰੋ।
ਅਬ ਤਾਹੇ ਬਲੂਕਨ ਚਾਹੇ ਮਹਾਨਾ।
ਤੇ ਹੁਣ ਜਿਹੜੀ ਮਨ ਦੇ ਵਿਚ ਚਾਹ ਹੈ ਨਾ, ਜਿਹੜੀ ਇੱਛਾ ਹੈ ਬਹੁਤ ਵੱਡੀ ਮਹਾਨ, ਉਹ ਇਹੀ ਹੈ ਕਿ ਜਾ ਕਰਕੇ ਮੁਹੰਮਦ ਦੀ ਜਿਹੜੀ ਕਬਰ ਹੈ ਉਸ ਨੂੰ ਵੇਖਣਾ ਕਰਾਂ।
ਇਸ ਦੇਸ਼ ਆਈ ਅਬ ਦੇਖ ਚੱਲੇ।
ਤੇ ਇਸ ਦੇਸ਼ ਦੇ ਵਿਚ ਅਸੀਂ ਆਏ ਆ, ਅਰਬ ਭਾਵ ਕੇ ਜਿਹੜੇ ਦੇਸ਼ ਹਨ ਨਾ, ਇਨ੍ਹਾਂ ਦੇ ਵਿਚ ਅਸੀਂ ਆਏ ਆ। ਹੁਣ ਇਸ ਕਰਕੇ ਮਨ ਦੀ ਇੱਛਾ ਕਿ ਹੁਣ ਵੇਖ ਕਰਕੇ ਚਲੇ ਜਾਣਾ ਕਰੀਏ।
ਕਾਮਨਾ ਪੂਰਨ ਹੋ ਗੁਣ ਖਾਨਾ।
ਇਹ ਮਾਲਕ ਕਾਲਪੁਰ ਪਰਮੇਸ਼ਰ ਦੇ ਸਰੂਪ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਤੁਸੀਂ ਤੇ ਸਮੂਹ ਜੀਵਾਂ ਦੀ ਕਾਮਨਾ ਨੂੰ ਪੂਰਨ ਕਰਨ ਵਾਲੇ ਹੋ, ਰਹਿਮਤਾ ਕਰਨ ਵਾਲੇ ਹੋ, ਇਸ ਕਰਕੇ ਆਪ ਜੀ ਕਿਰਪਾ ਕਰੋ, ਆਪ ਜੀ ਮਹਾਨ ਹੋ, ਮੇਰੀ ਵੀ ਜਿਹੜੀ ਇੱਛਾ ਪੂਰੀ ਕਰ ਦੇਣਾ ਕਰੋ।
ਤੁਈਆ ਗੁਰ ਬੈਨ ਪਨੇ ਤਿੰਨ ਦਵਾਬ ਦਿਸ ਗੈਲ।
ਤੇ ਭਾਈ ਮਰਦਾਨਾ ਜੀ ਦੇ ਪਾਸੋਂ ਸੁਣ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਇਸ ਪ੍ਰਕਾਰ ਬਚਨ ਕੀਤੇ ਹਨ ਕਿ ਗੁਰੂ ਸਾਹਿਬ ਕਹਿਣ ਲੱਗੇ, ਭਾਈ ਮਰਦਾਨਿਆ, ਉਥੇ ਜਾਣ ਵਾਸਤੇ 12 ਦਿਨ ਲੱਗ ਜਾਣੇ ਹਨ।
ਹੋਰ ਮੁਹੰਮਦ ਜੋ ਮਕਾਨ
ਤੇ ਜਿਸ ਜਗ੍ਹਾ ਤੇ ਤੂੰ ਕਹਿ ਰਿਹਾ ਨਾ ਮਦੀਨੇ ਦੇ ਵਿਚ ਜਾਣਾ ਜਿੱਥੇ ਮੁਹੰਮਦ ਦੀ ਗੌਰ ਹੈ ਕਬਰ ਹੈ।
ਜੋ ਹਰ ਖਾਈ ਉਠਾ ਮਨ ਮੈਂ
ਤੇ ਉਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਸੁਣ ਕਰਕੇ ਭਾਈ ਮਰਦਾਨਾ ਜੀ ਗੁਰਮੁਖੋ ਸੁਣ ਕਰਕੇ ਬੜੇ ਖੁਸ਼ ਹੋਏ ਤੇ ਉੱਠੇ ਹਨ।
ਗੁਰਸੰਗ ਤਵੈਮ ਬੈਨ ਬਖਾਨ
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਇਵੇਂ ਫਿਰ ਬਚਨ ਕਹਿਣ ਲੱਗੇ ਨੇ।
ਤੂਰਨ ਜਾਏ ਪਹੁੰਚ ਹੈ ਤਾਹੇ
ਇਹ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੋਵੇ ਤੇ ਅਸੀਂ ਛੇਤੀ ਦੇ ਨਾਲ ਹੀ ਉੱਥੇ ਪਹੁੰਚ ਸਕਦੇ ਉਸ ਜਗ੍ਹਾ ਉੱਤੇ ਤੇ ਜਾ ਸਕਦੇ
ਹਾਂ। ਦੂਰ ਸਥਾਨਾ
ਇਹ ਤੇ ਕੋਈ ਦੂਰ ਤੇ ਨਹੀਂ, ਤੁਸੀਂ 12 ਦਿਨ ਕਹਿ ਰਹੇ ਹੋ ਤੇ ਬਹੁਤ ਲਾਗੇ ਹੈ, ਇਸ ਕਰਕੇ ਸਾਡੇ ਤੋਂ ਦੂਰ ਨਹੀਂ ਹੈ।
ਬੰਦਨਾ ਬੁਝ ਤੇ ਤਬ ਹੀ
ਤੇ ਕਮਲ ਸਰੀਕੇ ਮੁੱਖ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੁਸਕਰਾਏ ਹਨ ਉਸ ਵੇਲੇ ਜਦੋਂ ਭਾਈ ਮਰਦਾਨਾ ਜੀ ਦੇ ਇਸ ਤਰ੍ਹਾਂ ਬਚਨ ਸੁਣੇ ਨੇ।
ਹੁਣ ਵਾਗ ਕਹੇ ਤੇ ਸੋ ਗਤ ਦਨ
ਤੇ ਗਤ ਦੇ ਗਤ ਦਾਨਾ ਕੇਵਲ ਮੁਕਤੀ ਬਖਸ਼ਣ ਵਾਲੇ ਰਹਿਮਤਾਂ ਕਰਨ ਵਾਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਭਾਈ ਮਰਦਾਨਾ ਜੀ ਦੇ ਤਾਈ ਆਪਣੇ ਕਮਲ ਸਰੀਕੇ ਮੁੱਖ ਤੋਂ ਇਸ ਤਰ੍ਹਾਂ ਬਚਨ ਉਚਾਰੇ, ਗੁਰਮੁਖੋ ਰਹਿਮਤਾਂ ਕਰ ਰਹੇ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਸਿੱਖੀ ਦੇ ਲਈ ਅਨੇਕਾਂ ਹੀ ਜੀਵਾਂ ਨੂੰ ਉਪਦੇਸ਼ ਬਖਸ਼ ਰਹੇ ਨੇ, ਸ੍ਰਿਸ਼ਟ ਪਰਮੇਸ਼ਰ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦੇ ਰਹੇ ਨੇ। ਹੁਣ ਜਿਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਦੀਨੇ ਵਿਚ ਜਾ ਕਰਕੇ ਇਹਨਾਂ ਮੁਲਾਣਿਆਂ ਕਾਜੀਆਂ ਆਦਿਕਾਂ ਨੂੰ ਉਪਦੇਸ਼ ਦੇਣਾ ਹੈ, ਇਹ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਆਪਾਂ ਕੱਲ ਸਰਵਣ ਕਰਾਂਗੇ। ਇੱਥੇ ਸਮਾਪਤੀ ਹੈ। 10 ਪਾਸੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਕਥਾ ਕਰਦਿਆਂ ਹੋਇਆਂ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਤੇ ਉਹ ਸਜਣ ਆਸਿਸੜੀਆਂ ਜਹਵਾ ਸਾਹਿਬ ਤੇ ਉਹ ਮੇਲ ਲਿਖਿਆ ਕਤੈ ਨਾ ਛੁੱਟੀਆ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।